ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਸ ਗੋਰਿੰਡ ਕੋ ਜੀ ਮੇਰੀ ਹੈ ਪ੍ਰਣਾਮ
ਵੰਦਨਾ ਕਰਾਂ ਕਿੰਨੀ ਅਖਬਾਰ ਨੂੰ ਵੰਦਨਾ ਕਰਾਂ।
साच कहो सुन ले हो सब, जिन प्रेम कियो तिन्ही प्रभ पायो। साध संगत जी, सतगुरु जी दे दरबार विच उपस्थित हो आप जी, उस सतगुरु नु धन कहिए जिन्हां दी अपार बख्शिश कृपा सदका आपां इकत्तर होए आं, और उस सतगुरु जी दे इस पवित्र जस नु असी श्रवण कर रहे आं। एक बार सब गज के कहो, धन श्री गुरु नानक देव जी सच्चे पातशाह। फिर उस प्रेम दी मूरत जिन्हां दी बख्शिश कृपा दे सदका असी जी उस सतगुरु दे पर उपकार गिणन लग पईए, ते शायद असमर्थ असी उस सतगुरु दे पर उपकार नहीं असी गिण सकदे। मेरे दादा गुरु भाव मेरे उस्ताद जी दे उस्ताद जी श्रीमान पंडित गोपाल सिंह जी जेड़े कहंदे हुंदे सन कि तारे गिने जात है ना तारे गिने जात है, कि आकाश दे अंबर दे तारे तां इंसान गिण सकदा है। शायद एको समा आवे जदों इना दे समूह, इना दे सारे उस समूह दा पता लग जे, इना दी गिनती दा पता लग जावे, पर जदों इंसान अपनी निगाह इस मेरे सतगुरु जगजीत सिंह पातशाह वल करे, उहदे पर उपकार गिणन दी करे, ते साध संगत जी ओ नहीं ओ गिने जा सकदे। उस सतगुरु नूं धन कहो जिन्हां दे बेशुमार पर उपकार साडे सिर दे उत्ते ने। सब गज के कहो धन श्री सतगुरु जगजीत सिंह जी सच्चे पातशाह। हाजरा हजूर सतगुरु जी नूं धन कहो, सब गज के कहो धन श्री सतगुरु उदय सिंह जी सच्चे पातशाह। मैं अर्ज कर रहा कि दसवें पातशाह जी फुरमान करदे पए ने, साच कहो सुन ले हो सब है, जिन प्रेम कियो तिन ही प्रभु पायो। जिथे एक पासे दुनिया दे विच बहुत सारे लोग जिन्हां नूं इह चीज दा भरम हो गया कि शायद कर्मा कांडा दे विच जिहड़ा इंसान तुरिया फिरदा है जां किसे विशेष मत दा धारणी है, शायद परमात्मा उहनां दा ही बज्जा होया, उहनां दा ही है। और वह लोग बड़ी ना तपस्या की, उल्टे लटक लटक के जाप किते, धुनिया ताइया, अखीर होया कि एक कर्म जो किते ठीक है, कर्म तो किते, पर नाल दी नाल उन्हां दे अंदर होमे हंकार जड़ा गले तक भर गया। हुण उस सतगुरु नूं जे मिलना होवे, उस पातशाह जी दे नाल जे एक मिकता करनी होवे, ते साध संगत जी ओ सतगुरु ऐसा है जिन्हों हमेशा प्रेमा भगती ही चंगी लगती है। जदों इंसान उस पातशाह जी दा चरणा दा ध्यान धर लवे, ए सारे दृष्टांत नू, ए सारे कर्म कांड नू जदों दसवें पातशाह ने वेख्या, ते फिर पातशाह कहन लगे कहा भयो जो दो लोचन मूद कै बैठ रहे हो, बक ध्यान लगायो। वो की होया जे तू अखां बंद करके कहना मैं बड़ा तपस्वी हाँ, बड़ा ध्यान लाने वाला, बड़ा मन मेरा एकागर है, पातशाही कहंदे ने होया ही की है, कोई वड्डी प्राप्ति नहीं। वो जे तू अपने आप नूं कहना मैं भगत हाँ, मैं बड़ा ध्यान लाउंदा, ते बगुला जिहड़ा तेरे तो वखरा ते नहीं, वह भी ते तेरे वर्ग है। फिर इस इंसान ने नात फिरियो लिए सात समुंदरन, लोक गयो पर लोक गवायो, तीर्थां ते इशनान करके ए सोचदा है कि जेड़े मेरे किते होए अजेहे कर्म ने जेड़े मैनू परमात्मा तो दूर ले जांदे ने, की होया ओ तीर्थां ते इशनान कर लवांगा। नावन चले तीर्थी मन खोटे तन चोर, इस इंसान बारे साहिब कहंदे ने ओ तीर्थां ते इशनान करदा है, इत्थे गुरु सवारे ओ तीर्थ जेड़े ने ओ अधूरे नहीं, इत्थे तीर्थां विच कमी नहीं, ए ओही तीर्थ स्थान ने जिन्हां विच कदी उस बीबी रजनी दा जिहड़ा कोड़ी पति सी ओ ठीक होया सी। पर ध्यान देना पवेगा कि ओ जिहड़ा कोड़ी सी ओ थोड़ा विचित्र सी, कुछ वखरिया ही सी, ओदा मिजाज कुछ अलग ही सी, ओदे अंदर शरदा सी, प्यार सी। उन्हें वेख्या ओ कां विच आके टुब्बी मारदे ने, हंस बन के जांदे ने, तू क्यों नहीं हो सकदा। उस इंसान दे अंदर शरदा सी, प्यार सी, ਤੇ ਫਿਰ ਉਹ ਸਰੋਵਰ ਦਾ ਜਿਹੜਾ ਜਲ ਸੀ ਉਹ ਕਾਟ ਕਰ ਗਿਆ ਇਸ ਬਿਮਾਰੀ ਤੇ। ਸਤਿਗੁਰੂ ਜੀ ਨੇ ਜਦੋਂ ਵੇਖਿਆ ਇਨਸਾਨ ਜਿਹੜਾ ਕਈ ਤਰ੍ਹਾਂ ਦੇ ਕਰਮ ਕਰਕੇ, ਫਿਰ ਕਹਿੰਦਾ ਤੀਰਥ ਨਾਇਕਾ ਹੈ ਫੁਨ ਉਤਰੇ, ਬੁਹਰ ਕਮਾਵੈ ਹੋਏ ਨਿਸੰਕ, ਉਹ ਜੰਮਪੁਰ ਬਾਂਧ ਖਰੇ ਕਲੰਕ। ਹੈ ਕਲੰਕੀ ਇਨਸਾਨ, ਤੂੰ ਸਮਝਦੈ ਕਿ ਕਰਮ ਕਰ ਕਰਕੇ ਬੁਰੇ, ਫਿਰ ਤੀਰਥਾਂ ਵੱਲ ਮੂੰਹ ਕਰਾਂਗਾ, ਤੁਰ ਪਵਾਂਗਾ ਇਸ਼ਨਾਨ ਕਰਕੇ ਤੇ ਕਵਾਂਗੇ ਪਵਿੱਤਰ ਹੋ ਗਏ। ਇਸ ਬੜੇ ਵੱਡੀ ਗਲਤ ਫਹਿਮੀ ਨੂੰ, ਬਹੁਤ ਵੱਡੇ ਝੂਠ ਨੂੰ ਜਦੋਂ ਸਾਹਿਬ ਨੇ ਵੇਖਿਆ, ਉਹ ਇਨਸਾਨ ਤੇ ਬੜੇ ਭੁੱਲੇ ਹੋਏ ਨੇ, ਕੁਰਾਏ ਪਏ ਨੇ, ਪਖੰਡ ਦਾ ਇਹਨਾਂ ਨੇ ਲੜ ਫੜਿਆ ਹੋਇਆ। ਤੇ ਸਤਿਗੁਰੂ ਫਿਰ ਫੁਰਮਾਨ ਕੀਤਾ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਉਹ ਲੋਕ ਗਏ ਪਰ ਲੋਕ ਗਵਾਏ, ਲੋਕ ਦੇ ਵਿੱਚ ਫਿਰ ਹੋਇਆ ਕੀ, ਦੁਨੀਆਂ ਐਡੀ ਮੂਰਖ ਨਹੀਂ ਤੁਰੀ ਫਿਰਦੀ। ਜਦੋਂ ਇਨਸਾਨ ਕੋਈ ਪਾਜ ਐਵੇਂ ਜਿਹਾ ਬਣਾ ਲੈਂਦਾ, ਕੋਈ ਐਵੇਂ ਜਿਹਾ ਸਾਂਗ ਝੂਠਾ ਰਚਦਾ ਤੇ ਗੁਰੂ ਸਵਾਰੇ, ਉਹ ਅਖੀਰ ਲੋਕਾਂ ਵਿੱਚ ਝੂਠ ਨੇ ਪ੍ਰਗਟ ਹੋ ਹੀ ਜਾਣਾ। ਔਰ ਜਦੋਂ ਇਸ ਦੁਨੀਆਂ ਚ ਪ੍ਰਗਟ ਹੋਇਆ, ਦੁਨੀਆਂ ਚ ਵੀ ਉਹਦੀ ਬੇਇੱਜ਼ਤੀ ਹੋਏਗੀ, ਬੁਰਾ ਹਾਲ ਹੋਏਗਾ, ਔਰ ਉਸ ਪਰਮਾਤਮਾ ਦੀ ਦਰਗਾਹ ਵਿੱਚ ਤੇ ਉਹਨੇ ਬਖਸ਼ਿਆ ਹੀ ਕੀ ਜਾਣਾ। ਬਸ ਕੀ ਉਹ ਬਿਖਿਆਨ ਸਿਓ ਬੈਠ ਕੇ ਐਸੇ ਹੀ ਐਸੋ ਬੈਸ ਬਿਤਾਇਓ, ਜਾ ਕੇ ਜੰਗਲਾਂ ਵਿੱਚ ਬੈਠ ਕੇ ਤਪੱਸਿਆ ਕਰਨ ਲੱਗ ਪਿਆ, ਧੀਆਂ ਪੁੱਤਰਾਂ ਨੂੰ ਛੱਡ ਦਿੱਤਾ, ਆਪਣੇ ਹਾਲ ਤੇ ਰਹੋ, ਮੈਂ ਜਾ ਕੇ ਤਪੱਸਿਆ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਲਵਾਂ। ਕਿੱਡੀ ਹੈਰਾਨੀ ਹੈ ਕਿ ਇੱਕ ਜੀ ਜਿਹੜੇ ਨੇ ਪਿੱਛੇ ਦੀ ਜਾਨ ਨੂੰ ਰੋਂਦੇ ਨੇ, ਉਹਨਾਂ ਨੂੰ ਖਾਣ ਨੂੰ ਕੁਛ ਨਹੀਂ ਮਿਲਦਾ, ਉਹ ਦਰਬ ਦਰ ਭਟਕਦੇ ਨੇ, ਔਰ ਇਸ ਇਨਸਾਨ ਦੇ ਅੰਦਰ ਕੀ ਗਲਤ ਫਹਿਮੀ ਨੇ ਘਰ ਕੀਤਾ ਜੀ, ਮੈਂ ਪਰਮਾਤਮਾ ਨੂੰ ਪਾ ਲਵਾਂਗਾ। ਇਹ ਸਾਰਾ ਕੁਛ ਸਤਿਗੁਰੂ ਜੀ ਜਦੋਂ ਵੇਖ ਰਹੇ ਸੀ, ਫਿਰ ਦੁਨੀਆਂ ਦੇ ਲੋਕਾਂ ਨੂੰ ਕਿਹਾ, ਦੁਨੀਆਂ ਦੇ ਲੋਕੋ ਉਹ ਸਮਝ ਜਾਓ ਕਿਹੜੀ ਗਲਤ ਫਹਿਮੀ ਚ ਫਸੇ ਫਿਰਦੇ ਹੋ। ਉੱਥੇ ਫਿਰ ਸਤਿਗੁਰਾਂ ਨੂੰ ਕਿਹਾ,
ਜਿਨ ਪ੍ਰੇਮ ਕੀਓ ਤਿਨਾ ਹੀ ਪ੍ਰਭ ਪਾਇਓ,
ਵੇਖਿਆ ਜਾਵੇ ਤੇ ਗੁਰੂ ਸਵਾਰਿਓ ਇਸ ਸਾਰੀ ਚੀਜ਼ ਦਾ ਵਿਰੋਧ ਜਦੋਂ ਦਸਵੇਂ ਪਾਤਸ਼ਾਹ ਨੇ ਕੀਤਾ ਤੇ ਫਿਰ ਦੱਸਿਆ, ਇਹ ਦੁਨੀਆਂ ਦੇ ਲੋਕੋ, ਜਦੋਂ ਤੁਸੀਂ ਉਸ ਸਤਿਗੁਰੂ ਜੀ ਦੇ ਨਾਲ ਪਿਆਰ ਕਰੋਗੇ, ਤੇ ਕੀ ਹੋਏਗਾ। ਫਿਰ ਉਹਨਾਂ ਵਾਸਤੇ ਪੱਕੀ ਮੋਹਰ ਲਗਾ ਦਿੱਤੀ ਸਤਿਗੁਰੂ ਜੀ ਨੇ ਕਿ ਪਰਮਾਤਮਾ ਹੁਣ ਤੇਰੇ ਤੋਂ ਦੂਰ ਨਹੀਂ, ਐ ਕਹਿ ਸਕਦਾ ਕਿ ਤੇਰੇ ਵਿੱਚ ਹੀ ਉਹ ਲੀਨ ਹੋ ਜਾਏਗਾ, ਇੱਕ ਮਿਕ ਹੋ ਜਾਏਗਾ ਤੂੰ। ਉਹਨਾਂ ਲੋਕਾਂ ਨੇ ਜਦੋਂ ਸਤਿਗੁਰੂ ਜੀ ਦੇ ਨਾਲ ਪਿਆਰ ਪਾਇਆ ਤੇ ਸਾਧ ਸੰਗਤ ਜੀ, ਫਿਰ ਅਜਿਹੀ ਕਿਰਪਾ ਹੋਈ ਕਿ ਗੁਰੂ ਜਿਹੜਾ ਸਦਾ ਹੀ ਉਹਨਾਂ ਦੇ ਨਾਲ ਹੈ। ਜਦੋਂ ਅਸੀਂ ਸੰਤ ਟਹਿਲ ਸਿੰਘ ਜੀ ਬਾਰੇ ਸੁਣਦੇ ਹਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਭਜਨ ਲਿਆ, ਨਾਮ ਜਪਣਾ ਸ਼ੁਰੂ ਕੀਤਾ, ਔਰ ਹੌਲੀ ਹੌਲੀ ਨਾਮ ਦਾ ਅਜਿਹਾ ਰਸ ਔਰ ਕਿਰਪਾ ਬਖਸ਼ਿਸ਼ ਹੋਈ ਕਿ ਅੰਦਰ ਜਾ ਕੇ ਫਿਰ ਜਦੋਂ ਨਾਮ ਨੇ ਮਨ ਨੂੰ ਨਿਰਮਲ ਕੀਤਾ, ਮਨ ਨੂੰ ਸਾਫ ਕੀਤਾ, ਤੇ ਉੱਥੇ ਗੁਰੂ ਸਵਾਰਿਓ ਫਿਰ ਪ੍ਰੇਮ ਰੂਪੀ ਜਿਹੜਾ ਬੂਟਾ ਹੈ ਉਹ ਗਿਆ। ਹੌਲੀ ਹੌਲੀ ਉਹਨੇ ਵਿਸਥਾਰ ਆਪਣਾ ਜਦੋਂ ਕੀਤਾ, ਫਿਰ ਮਨ ਵਿੱਚ ਹਰ ਵਕਤ ਸਤਿਗੁਰੂ ਜੀ ਨੂੰ ਯਾਦ ਕਰਦੇ ਨੇ, ਚੀਨੀ ਵਾਲੇ ਪਾਤਸ਼ਾਹ ਜੀ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਸਾਧ ਸੰਗਤ ਜੀ, ਇੱਕ ਹੁੰਦਾ ਪ੍ਰੇਮੀ ਇਨਸਾਨ ਜਿਹੜਾ ਕਿ ਆਪਣੇ ਸਤਿਗੁਰੂ ਨਾਲ ਪਿਆਰ ਕਰਦਾ ਹੈ, ਔਰ ਉਹਨੂੰ ਵੇਖਣ ਵਾਸਤੇ ਸਦਾ ਇੱਕ ਮੂਰਤ ਚਾਹੀਦੀ ਹੈ ਜਿਹੜੀ ਉਹਦੇ ਸਾਹਮਣੇ ਹੋਵੇ, ਉਹਨੂੰ ਵੇਖ ਸਕੇ, ਉਹਦੇ ਨਾਲ ਬਚਨ ਕਰ ਸਕੇ, ਉਹਦੇ ਨਾਲ ਦੁੱਖ ਸੁੱਖ ਦੀਆਂ ਗੱਲਾਂ ਸਾਂਝੀਆਂ ਕਰ ਸਕੇ। ਉਹਦੇ ਵਾਸਤੇ ਸਾਰਾ ਕੁਛ ਉਹਦਾ ਸਤਿਗੁਰੂ ਹੁੰਦਾ, ਉਹਦਾ ਮੁਰਸ਼ਦ ਹੁੰਦਾ। ਔਰ ਦੂਸਰੇ ਪਾਸੇ ਵੇਖ ਲਿਆ ਜਾਵੇ ਉਹ ਕਰਮ ਕਾਂਡੀ ਲੋਕਾਂ ਵੱਲ, ਉਹ ਨੇਮੀ ਲੋਕ ਨੇ ਆਪਣੇ ਨੇਮ ਦੇ ਵਿੱਚ ਤੁਰੇ ਫਿਰਦੇ ਨੇ ਕਿ ਇੰਨੇ ਘੰਟੇ ਨਾਮ ਜਪਣਾ ਜਪਣਾ, ਮਰਿਆਦਾ ਰੱਖਣੀ ਤੇ ਰੱਖਣੀ ਹੈ, ਜਪ ਤਪ ਕਰਨੇ ਨੇ ਤੇ ਕਰਨੇ ਨੇ। ਪਰ ਇਹਨਾਂ ਲੋਕਾਂ ਦੀ, ਇਹ ਜਿਹੜੇ ਪ੍ਰੇਮੀ ਨੇ, ਇਹਨਾਂ ਦੀ ਕੁਛ ਰਮਜ ਹੀ ਵੱਖਰੀ ਹੁੰਦੀ ਹੈ। ਔਰ ਜਿਹੜੇ ਉਹ ਨੇਮੀ ਲੋਕ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਰੀਰ ਹੈ ਕਿ ਨਹੀਂ ਹੈ, ਉਹ ਸਿਰਫ ਆਪਣੇ ਇਸ ਗਿਆਨ ਦੇ ਵਿੱਚ ਕਹਿੰਦੇ ਨੇ ਕਿ ਹਰ ਪਾਸੇ ਪਰਮਾਤਮਾ ਭਾਵ ਨਿਰਗੁਣ ਸਰੂਪ ਦੇ ਉਪਾਸ਼ਕ ਹੋ ਸਕਦੇ ਨੇ। ਪਰ ਇਹ ਜਿਹੜੇ ਪ੍ਰੇਮੀ ਨੇ, ਜਿਨ੍ਹਾਂ ਨੇ ਹਰ ਵਕਤ ਆਪਣੇ ਸਤਿਗੁਰੂ ਨੂੰ ਹੀ ਤੱਕਣਾ ਹੁੰਦਾ, ਔਰ ਥੋੜਾ ਪਲ ਜਿੰਨਾ ਵੀ ਜੇ ਇਹ ਆਪਣੇ ਸਤਿਗੁਰੂ ਤੋਂ ਦੂਰ ਹੋ ਜਾਣ ਤੇ ਸਾਧ ਸੰਗਤ ਜੀ, ਫਿਰ ਉਹ ਜਿਹੜੀਆਂ ਘੜੀਆਂ ਨੇ ਦੁੱਖ ਵਾਲੀਆਂ ਬਣ ਜਾਂਦੀਆਂ। ਬੜਾ ਔਖਾ ਹੁੰਦਾ ਉਹ ਘੜੀਆਂ ਨੂੰ ਬਤੀਤ ਕਰਨਾ, ਕਿਉਂਕਿ ਜਿਹੜੇ ਸਤਿਗੁਰੂ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ, ਜਿਹੜੇ ਸਤਿਗੁਰੂ ਜੀ ਦੇ ਨਾਲ ਅੰਦਰੋਂ ਸਾਂਝ ਹੁੰਦੀ ਏ, ਜਦੋਂ ਉਹ ਸਤਿਗੁਰੂ ਦੂਰ ਹੁੰਦਾ ਉਸ ਵਕਤ ਬੜਾ ਔਖਾ ਹੋ ਜਾਂਦਾ। ਜਦੋਂ ਅਸੀਂ ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ, ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ ਸਿੱਖ ਦੇ ਰੂਪ ਵਿੱਚ ਵੀ ਨੇ, ਜਿਹੜੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਆਪਣੇ ਭਰਾਤਾ ਨੂੰ ਸਤਿਗੁਰੂ ਵੀ ਜਾਣਦੇ ਨੇ। ਔਰ ਇੰਨਾ ਅਥਾਹ ਪਿਆਰ ਹੈ ਸਤਿਗੁਰੂ ਜੀ ਦੇ ਨਾਲ, ਰੋ ਰੋ ਕੇ ਸਤਿਗੁਰੂ ਜੀ ਦੀ ਯਾਦ ਵਿੱਚ, ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਰਦੇਸ ਤੁਰ ਗਏ ਤੇ ਉਹਨਾਂ ਦੀ ਯਾਦ ਵਿੱਚ ਹਰ ਵਕਤ ਰੋਂਦੇ ਨੇ, ਰੋ ਰੋ ਕੇ ਅੱਖਾਂ ਜਿਹੜੀਆਂ ਵੀ ਗਾਲ ਲਈਆਂ। ਇੱਕ ਵਾਰ ਵੈਰਾਗੀ ਹੋਏ ਤੇ ਮਨ ਵਿੱਚ ਆਇਆ ਕਿ ਗਰੀਬ ਨਵਾਜ ਪਾਤਸ਼ਾਹ ਇਹ ਕਾਰ ਤੇ ਤੇਰੇ ਕਰਨ ਵਾਲੀ ਸੀ, ਇਹ ਜਿਹੜਾ ਬੜਾ ਵੱਡਾ ਮੇਰੇ ਸਿਰ ਭਾਰ ਪਾ ਗਏ ਹੋ। ਗੱਲ ਹੋ ਰਹੀ ਸੀ ਗੁਰੂ ਕੇ ਲੰਗਰ ਦੀ, ਉਹ ਸਮਾਂ ਕੁਛ ਅਜਿਹਾ ਸੀ ਕਿ ਹਰ ਪਾਸੇ ਸਖਤੀਆਂ ਸਨ, ਲੰਗਰ ਵੀ ਜਿਹੜਾ ਮਸਤਾਨਾ ਹੋ ਰਿਹਾ ਸੀ। ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਨੂੰ ਯਾਦ ਕਰਕੇ ਕਹਿਣ ਲੱਗੇ, ਪਾਤਸ਼ਾਹ ਬੜੀ ਕਿਰਪਾ ਕੀਤੀ, ਬੜਾ ਪਿਆਰ ਦੇ ਕੇ ਹੁਣ ਦੂਰ ਜਾ ਕੇ ਡੇਰੇ ਲਾ ਲੈਂਦੇ, ਮਾਲਕਾ ਇਹ ਕੰਮ ਤੇ ਤੇਰੇ ਕਰਨ ਵਾਲੇ ਸੀ, ਮੈਂ ਕੀ ਕਰ ਸਕਦਾ। ਕਈ ਜਗ੍ਹਾ ਇਹ ਵੀ ਜ਼ਿਕਰ ਆਉਂਦਾ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਕੈਸੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪ੍ਰੇਮੀ ਨੇ, ਆਪਣੇ ਆਪ ਨੂੰ ਸਰਬ ਕਲਾ ਸਮਰੱਥ ਹੁੰਦੇ ਵੀ ਬੜਾ ਨੀਵਾਂ ਜਾਣਿਆ। ਇੱਕ ਵਾਰ ਇੱਕ ਸਿੱਖ ਆਇਆ, ਉਹਨੇ ਇੱਕ ਰੁਪਈਆ ਆ ਕੇ ਜਦੋਂ ਮੱਥਾ ਟੇਕਿਆ ਗੁਰੂ ਕੇ ਲੰਗਰ ਵਾਸਤੇ, ਆ ਸਤਿਗੁਰੂ ਜੀ ਨੇ ਆਪਣਾ ਹਸਤ ਕਮਲ ਅੱਗੇ ਕਰਕੇ ਉਹ ਰੁਪਈਆ ਲੈ ਲਿਆ। ਨਾਲ ਦੇ ਸਿੱਖ ਨੇ ਕਿਹਾ, ਗਰੀਬ ਨਵਾਜ ਜੀ, ਸ਼ੰਕਾ ਮਨ ਵਿੱਚ ਆ ਗਿਆ ਨਾ ਕਿ ਗੁਰੂ ਪੈਸਿਆਂ ਨੂੰ ਕਿਉਂ ਫੜਦਾ ਹੈ। ਅਰਜ ਹੋਈ ਕਿ ਸਤਿਗੁਰੂ ਜੀ ਇਹ ਰੁਪਈਏ ਨੂੰ ਹੱਥ ਵਿੱਚ ਕਿਉਂ ਲੈ ਲਿਆ, ਕੀ ਗੱਲ ਹੋ ਗਈ, ਇਹ ਜ਼ਿਆਦਾ ਵਧੀਆ ਤੇ ਨਹੀਂ। ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਉਸ ਵਕਤ ਕਿਹਾ, ਉਹ ਮੈਂ ਤੇ ਨੌਕਰ ਹਾਂ ਇਸ ਘਰ ਦਾ, ਮੈਂ ਤੇ ਸੇਵਾਦਾਰ ਹਾਂ, ਗੁਰੂ ਕੇ ਲੰਗਰ ਵਾਸਤੇ ਜਿਹੜੀ ਮਾਇਆ ਹੁੰਦੀ ਹੈ, ਭਾਵ ਗੁਰੂ ਕੇ ਲੰਗਰ ਵਾਸਤੇ ਮੈਨੂੰ ਕੁਛ ਵੀ ਕਰਨਾ ਪਵੇ ਮੈਂ ਉਹ ਕਰਾਂਗਾ। ਜੇ ਮੈਨੂੰ ਘਰ ਘਰ ਜਾ ਕੇ ਵੀ ਪੈਸੇ ਲਿਆਉਣੇ ਪੈਣ ਰਸਤਾ ਲਿਆਉਣੀਆਂ ਪੈਣ ਤੇ ਮੈਂ ਉਹ ਵੀ ਕਰਾਂਗਾ ਗੁਰੂ ਸਵਾਰਿਓ। ਇਹ ਜੋ ਸਤਿਗੁਰੂ ਜੀ ਕਿਰਪਾ ਕਰਕੇ ਕੌਤਕ ਕਰ ਰਹੇ ਨੇ, ਸਾਨੂੰ ਦੱਸ ਰਹੇ ਨੇ ਕਿ ਆਪਣੇ ਸਤਿਗੁਰੂ ਜੀ ਦੇ ਨਾਲ ਇੰਨਾ ਕੁ ਪਿਆਰ ਹੋਵੇ ਕਿ ਜਿਹੜਾ ਉਹ ਹੁਕਮ ਕਰਨ ਫਿਰ ਉਹ ਕਿਸੇ ਵੀ ਹੱਦ ਤੱਕ ਜਾਣਾ ਪਵੇ ਉਹ ਹੁਕਮ ਨੂੰ ਸਿਰੇ ਚਾੜੀਏ। ਸੰਤ ਟਹਿਲ ਸਿੰਘ ਜੀ ਜਦੋਂ ਗਰੀਬ ਨਵਾਜ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ, ਗਰੀਬ ਨਵਾਜ ਪਾਤਸ਼ਾਹ ਜਦੋਂ ਪਰਦੇਸ ਜਾ ਰਹੇ ਨੇ ਉਸ ਵਕਤ ਇਹ ਜਿਹੜਾ ਕਹਿ ਰਿਹਾ ਗਰੀਬ ਨਵਾਜ ਪਾਤਸ਼ਾਹ ਥੋੜਾ ਧਿਆਨ ਦੇ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ। ਗਰੀਬ ਨਵਾਜ ਸਾਰੀ ਦੁਨੀਆਂ ਨਾਲੋਂ ਤੋੜ ਕੇ ਤੇਰੇ ਨਾਲ ਯਾਰੀ ਪਾਈਏ, ਤੇਰੇ ਨਾਲ ਪਿਆਰ ਪਾਇਆ, ਛੱਡ ਕੇ ਨਾ ਜਾ। ਕਿਉਂਕਿ ਸਾਧ ਸੰਗਤ ਜੀ ਉਹਨਾਂ ਨੂੰ ਦੂਜਾ ਵਿਖਦਾ ਨਹੀਂ ਸੀ, ਉਹ ਹੋਰ ਪਾਸੇ ਜਾਣ ਜੋਗੇ ਨਹੀਂ ਸੀ ਰਹੇ, ਕਿਉਂਕਿ ਇੰਨਾ ਪਿਆਰ ਹੋਰ ਕੌਣ ਦੇਵੇ। ਉਹ ਲੋਕ ਫਿਰ ਸਤਿਗੁਰੂ ਨੂੰ ਕਹਿ ਰਹੇ ਸੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਬਾਣੀ ਦੇ ਮਹਾਵਾਕ ਕਿ ਗਰੀਬ ਨਵਾਜ ਪਾਤਸ਼ਾਹ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ, ਕਿ ਹੇ ਅਕਾਲ ਪੁਰਖ ਤੁਹਾਡੇ ਨਾਲ ਅਸੀਂ ਸੱਚੀ ਪ੍ਰੀਤ ਜੋੜੀਏ, ਹੋਰ ਸਾਨੂੰ ਕਿਸੇ ਦੀ ਲੋੜ ਨਹੀਂ। ਅਖੀਰ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਪਰਦੇਸ ਤੁਰ ਗਏ, ਪਿਆਰ ਇੰਨਾ ਸੀ ਸਤਿਗੁਰੂ ਜੀ ਦੇ ਨਾਲ ਕਿ ਉਸ ਵਕਤ ਜਦੋਂ ਵੇਖਿਆ ਕਿ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲੁਧਿਆਣਿਓ ਟ੍ਰੇਨ ਦੇ ਉੱਪਰ ਬੈਠੇ ਨੇ, ਉਸ ਰੇਲ ਦੇ ਉੱਤੇ ਬਹਿ ਕੇ ਜਦੋਂ ਕਲਕੱਤੇ ਨੂੰ ਰਵਾਨਾ ਹੋਏ ਤੇ ਭੁੱਬਾਂ ਨਿਕਲ ਗਈਆਂ। ਸਾਰੀ ਉਮਰ ਉਸ ਰੇਲ ਗੱਡੀ ਵਿੱਚ ਨਹੀਂ ਬੈਠੇ, ਜਦੋਂ ਕਿਤੇ ਰੇਲ ਨੂੰ ਵੇਖ ਲੈਣਾ, ਉਸ ਟ੍ਰੇਨ ਨੂੰ ਵੇਖਣਾ ਤੇ ਗੁਰੂ ਸਵਾਰੇ ਅੰਦਰ ਫਿਰ ਹੌਕਾ ਜਿਹਾ ਆਉਣਾ ਤੇ ਕਹਿਣਾ ਇਹਦੇ ਵਿੱਚ ਬਹਿ ਕੇ ਉਹ ਤੁਰ ਗਿਆ ਸੀ। ਮੁੜ ਕੇ ਉਹਨੇ ਚਿਹਰਾ ਨਹੀਂ ਵਿਖਾਇਆ, ਮੁੜ ਕੇ ਦਰਸ਼ਨ ਨਹੀਂ ਦਿੱਤਾ। ਅਜਿਹੀ ਬਣੀ ਸੀ ਕਿਉਂਕਿ ਗੁਰੂ ਸਵਾਰਿਓ ਜਿਹਨੂੰ ਲੱਗੀ ਹੁੰਦੀ ਏ ਜਿਸ ਤਨ ਲੱਗੇ ਸੋਈ ਜਾਣਾ। ਦੁਨੀਆਂ ਨੂੰ ਇਸ ਚੀਜ਼ ਦਾ ਕੀ ਪਤਾ, ਜਿਨ੍ਹਾਂ ਦਾ ਕੋਈ ਵਿਛੜ ਕੇ ਗਿਆ ਸੀ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਐਂ ਲੱਗਦਾ ਸੀ ਜਿਵੇਂ ਸਰੀਰ ਵਿੱਚੋਂ ਕੋਈ ਅੰਗ ਵੱਖਰਾ ਹੁੰਦਾ ਪਿਆ। ਉਹ ਲੋਕ ਭੁੱਬਾਂ ਮਾਰ ਮਾਰ ਰੋਂਦੇ ਪਏ ਸੀ, ਸ਼ੁਦਾਈਆਂ ਵਾਲਾ ਹਾਲ ਸੀ ਉਹਨਾਂ ਦਾ। ਅਜਿਹੀ ਹਾਲਤ ਜਦੋਂ ਗਰੀਬ ਨਵਾਜ ਪਾਤਸ਼ਾਹ ਜੀ ਤੁਰ ਗਏ ਤੇ ਉਹ ਸੰਤ ਅਜਿਹਾ ਹਾਲ ਸੀ ਸੰਤਾਂ ਦਾ, ਸੰਤ ਟਹਿਲ ਸਿੰਘ ਜੀ ਹੋਰਾਂ ਦਾ, ਕਿ ਜਦੋਂ ਉਸ ਗੱਡੀ ਨੂੰ ਵੇਖਣਾ ਤੇ ਫਿਰ ਅੰਦਰ ਭੁੱਬਾਂ ਨਿਕਲਣੀਆਂ ਕਿ ਗਰੀਬ ਨਵਾਜ ਪਾਤਸ਼ਾਹ ਤੁਸੀਂ ਛੱਡ ਕੇ ਤੁਰ ਗਏ, ਉਹ ਦੁਬਾਰਾ ਦਰਸ਼ਨ ਨਹੀਂ ਦਿੱਤਾ। ਕਿਉਂਕਿ ਸਾਧ ਸੰਗਤ ਜੀ ਉਹਨਾਂ ਦਾ ਪਿਆਰ ਸੀ ਉਸ ਚਿੰਨੀ ਵਾਲੇ ਪਾਤਸ਼ਾਹ ਜੀ ਦੇ ਨਾਲ, ਉਹ ਹੋਰ ਕਿਸੇ ਨੂੰ ਵੇਖਣਾ ਹੀ ਨਹੀਂ ਸੀ ਪਸੰਦ ਕਰਦੇ। ਇਹ ਨਹੀਂ ਕਿ ਉਸ ਵਕਤ ਉਸ ਤੋਂ ਬਾਅਦ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ 'ਚ ਉਹ ਤਾਕਤ ਨਹੀਂ ਸੀ, ਉਹ ਸ਼ਕਤੀ ਨਹੀਂ ਸੀ। ਪਰ ਗੁਰੂ ਸਵਾਰਿਓ ਜਿਹੜੀ ਦੇਹ ਦੇ ਨਾਲ ਪਿਆਰ ਹੁੰਦਾ, ਜਿਹੜੀ ਮੂਰਤ ਬੜੀ ਕਿਰਪਾ ਕੀਤੀ ਹੋਵੇ ਜਿਹਨੇ ਉਹ ਸਾਰੇ ਬਖਸ਼ਿਸ਼ ਕਿਰਪਾ ਕੀਤੀਆਂ ਹੋਣ, ਫਿਰ ਉਹੀ ਮੂਰਤ ਨਾਲ ਜਿਹੜਾ ਸਨੇਹ ਹੁੰਦਾ ਕੁਛ ਵਿਲੱਖਣ ਹੋਏਗਾ, ਕੁਛ ਵੱਖਰਾ ਹੋਏਗਾ। ਜਦੋਂ ਇੱਕ ਵਾਰ ਦੀ ਗੱਲ ਹੈ, ਨਾਰਦ ਮੁਨੀ ਜੀ ਸਵੇਤ ਦੀਪ ਦੇ ਇਲਾਕੇ ਵੱਲ ਭਗਤ ਰਹਿੰਦੇ ਸਨ ਬਹੁਤ ਸਾਰੇ। ਨਾਰਦ ਮੁਨੀ ਦੇ ਮਨ ਵਿੱਚ ਆਇਆ ਕਿ ਮੈਂ ਜਾ ਕੇ ਇਹਨਾਂ ਨੂੰ ਉਪਦੇਸ਼ ਦੇਵਾਂ, ਕਿਉਂਕਿ ਨਾਰਦ ਮੁਨੀ ਜਿਹੜੇ ਨੇ ਇਹ ਹਰ ਵਕਤ ਇਹਨਾਂ ਦੇ ਹਿੱਸੇ ਆਏ, ਕੀਰਤਨ ਭਗਤੀ ਕਰਦੇ ਨੇ ਔਰ ਬੜੇ ਗਿਆਨੀ ਵੀ। ਭਗਵਾਨ ਵਿਸ਼ਨੂੰ ਨੇ ਕਿਹਾ ਕਿ ਇਸ ਤਰ੍ਹਾਂ ਕਰਿਓ, ਸਵੇਤ ਦੀਪ ਵਾਲੇ ਪਾਸੇ ਜਾ ਕੇ ਕਦੀ ਉਪਦੇਸ਼ ਨਾ ਕਰਿਓ। ਕਹਿਣ ਲੱਗੇ, ਕਿਉਂ, ਉੱਥੇ ਕੀ ਹੈ? ਭਗਵਾਨ ਨੇ ਕਿਹਾ, ਬਸ ਉੱਥੇ ਨਾ ਜਾਇਓ, ਬੜੀ ਵਧੀਆ ਗੱਲ ਹੈ, ਉੱਥੇ ਤੁਹਾਡੇ ਉਪਦੇਸ਼ ਦੀ ਜ਼ਰੂਰਤ ਨਹੀਂ। ਅਖੀਰ ਨਾਰਦ ਮੁਨੀ ਜਦੋਂ ਆਏ ਇਸ ਸਵੇਤ ਦੀਪ ਦੇ ਉੱਪਰ, ਇੱਥੇ ਆ ਕੇ ਭਗਤ ਜਿਹੜੇ ਵੇਖੇ, ਭਗਤ ਜਿਹੜੇ ਬੜੇ ਹੀ ਵੱਖਰੇ ਜੇ ਸੁਭਾਅ ਵਾਲੇ ਸੀ, ਬੜੇ ਵੱਖਰੇ ਉਹਨਾਂ ਦੇ ਕਰਮ। ਉਹ ਵੱਖਰੇ ਕਰਮ ਇਸ ਕਰਕੇ ਸੀ ਕਿਉਂਕਿ ਭਗਤਾਂ ਤੈਸੈ ਸਾਰੀਆ ਜੋੜ ਕਦੇ ਨਾ ਆਇਆ। ਉਹ ਲੋਕ ਕੁਛ ਅਜਿਹੇ ਸੀ ਜਿਨ੍ਹਾਂ ਦਾ ਪਿਆਰ ਸੀ ਆਪਣੇ ਪਰਮਾਤਮਾ ਆਪਣੇ ਸਤਿਗੁਰੂ ਜੀ ਦੇ ਨਾਲ ਹੋਇਆ, ਇਸ ਤਰ੍ਹਾਂ ਇੱਥੇ ਉਪਦੇਸ਼ ਦੀ ਲੋੜ ਨਾ ਜਦੋਂ ਜਾਪੀ ਤੇ ਨਾਰਦ ਮੁਨੀ ਵਾਪਸ ਤੁਰ ਕੇ ਜਾ ਕੇ ਕਹਿਣ ਲੱਗੇ, ਭਗਵਾਨ ਤੁਸੀਂ ਠੀਕ ਹੀ ਕਹਿੰਦੇ, ਉੱਥੇ ਉਪਦੇਸ਼ ਦੀ ਲੋੜ ਨਹੀਂ, ਪਰ ਮੈਨੂੰ ਗੁੱਝਾ ਭੇਤ ਹੋਰ ਦੱਸੋ ਕਿ ਕਿਉਂ ਨਹੀਂ ਲੋੜ। ਭਗਵਾਨ ਵਿਸ਼ਨੂੰ ਔਰ ਨਾਰਦ ਮੁਨੀ ਜਦੋਂ ਵਾਪਸ ਇਸ ਸਵੇਤ ਦੀਪ ਦੇ ਉੱਤੇ ਆਏ ਤੇ ਕੀ ਵੇਖਿਆ, ਉਸ ਵਕਤ ਆਰਤੀ ਹੋ ਰਹੀ ਸੀ, ਭਗਵਾਨ ਦਾ ਨਾਮ ਜਪਿਆ ਜਾ ਰਿਹਾ ਸੀ। ਇੱਕ ਜਿਹੜਾ ਇਨਸਾਨ ਉਹ ਫਟਾਫਟ ਦੌੜਿਆ ਆਇਆ, ਆ ਕੇ ਕਹਿਣ ਲੱਗਾ, ਉਹ ਕਿਤੇ ਪਰਮਾਤਮਾ ਦੇ ਨਾਮ ਦੀ ਆਰਤੀ ਹੋ ਕੇ ਸਮਾਪਤ ਤੇ ਨਹੀਂ ਹੋ ਗਈ? ਕਿਸੇ ਨੇ ਕਿਹਾ, ਆਰਤੀ ਤੇ ਸਮਾਪਤ ਹੋ ਗਈ, ਤੂੰ ਲੇਟ ਹੋ ਗਿਆ, ਤੂੰ ਦੇਰੀ ਨਾਲ ਆਇਆ। ਉਸੇ ਵਕਤ ਗੁਰੂ ਸਵਾਰਿਓ ਉਹਨੇ ਆਪਣੇ ਪ੍ਰਾਣ ਛੱਡ ਦਿੱਤੇ, ਹਾਏ ਮੈਂ ਤੇ ਵਾਂਝਾ ਹੀ ਰਹਿ ਗਿਆ ਉਸ ਪਰਮਾਤਮਾ ਦੇ ਨਾਮ ਤੋਂ, ਉਹਦੇ ਦਰਸ਼ਨਾਂ ਤੋਂ। ਜਦੋਂ ਵੇਖਿਆ ਕਿ ਉਹਨੇ ਇੱਕ ਪਲ ਦੇ ਵਿੱਚ ਹੀ ਸਰੀਰ ਛੱਡ ਦਿੱਤਾ, ਕਿਉਂਕਿ ਉਹਨੂੰ ਦਰਸ਼ਨ ਨਾ ਹੋਏ, ਨਾਮ ਨਾ ਜਪ ਸਕਿਆ, ਉਸ ਸਤਿਗੁਰੂ ਦੀ ਯਾਦ ਵਿੱਚ ਨਾ ਜੁੜ ਸਕਿਆ, ਇੰਨਾ ਪਿਆਰ। ਨਾਲ ਹੀ ਉਹਦੀ ਪਤਨੀ ਜਦੋਂ ਆਈ, ਉਹਨੇ ਵੀ ਵੇਖਿਆ ਕਿ ਆਰਤੀ ਹੋ ਚੁੱਕੀ ਹੈ, ਪਰਮਾਤਮਾ ਸਤਿਗੁਰੂ ਦੇ ਭਗਵਾਨ ਦੇ ਦਰਸ਼ਨ ਨਹੀਂ ਹੁਣ ਹੋਣਗੇ। ਤੇ ਜਦੋਂ ਵੇਖਿਆ ਪਤੀ ਜਿਹੜਾ ਉਹਨੇ ਆਪਣੇ ਪ੍ਰਾਣ ਤਿਆਗ ਦਿੱਤੇ ਨੇ, ਇਸ ਔਰਤ ਨੇ ਵੀ ਆ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਨਾਰਦ ਜੀ ਜਦੋਂ ਵੇਖ ਰਹੇ ਸੀ ਉਸ ਵਕਤ ਜਿੰਨਾ ਕੁ ਗਿਆਨ ਸੀ ਅੰਦਰ ਉਹ ਸਾਰਾ ਇੱਕ ਪਾਸੇ ਹੋ ਗਿਆ। ਉਸ ਭਗਤਾਂ ਦਾ ਪਿਆਰ ਜਦੋਂ ਵੇਖਿਆ ਗੁਰੂ ਸਵਾਰਿਓ, ਨਾਰਦ ਜੀ ਹੱਕੇ ਬੱਕੇ ਰਹਿ ਗਏ, ਇੰਨੇ ਪ੍ਰੇਮੀ ਸਿੱਖ ਨੇ ਇੱਥੇ। ਉਸ ਤੋਂ ਬਾਅਦ ਜਦੋਂ ਬੱਚਿਆਂ ਦੀ ਵਾਰੀ ਆਈ, ਛੋਟੇ ਛੋਟੇ ਬੱਚੇ ਆਏ, ਉਹਨਾਂ ਨੇ ਵੇਖਿਆ ਮਾਂ ਪਿਓ ਜਿਹੜੇ ਨੇ ਇੱਥੇ ਪਏ ਹੋਏ ਨੇ, ਸਵਾਸ ਛੱਡ ਦਿੱਤੇ ਨੇ ਉਹਨਾਂ ਨੇ। ਉਸ ਵਕਤ ਉਹ ਬੱਚਿਆਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਜਦੋਂ ਇਹ ਸਾਰੀ ਹਾਲਤ ਨਾਰਦ ਜੀ ਨੇ ਵੇਖੀ ਤੇ ਭਗਵਾਨ ਨੂੰ ਕਹਿਣ ਲੱਗੇ, ਭਗਵਾਨ ਇਹ ਕੈਸੀ ਖੇਡ ਹੈ, ਕੈਸਾ ਕੌਤਕ ਹੈ, ਇਹ ਲੋਕ ਇੰਨੇ ਕੁ ਪ੍ਰੇਮੀ ਨੇ ਸਤਿਗੁਰੂ ਜੀ ਦੇ ਨਾਮ ਦੇ ਕਿ ਜਿਹੜੇ ਕਹਿੰਦੇ ਨੇ ਉਸ ਸਤਿਗੁਰੂ ਦਾ ਨਾਮ ਲਵਾਂਗੇ, ਉਹਦਾ ਨਾਮ ਜਪਾਂਗੇ ਤਾਂ ਹੀ ਜੀਵਾਂਗੇ, ਨਹੀਂ ਤੇ ਮਰ ਜਾਵਾਂਗੇ। ਉਹਦੇ ਇੰਨੇ ਪ੍ਰੇਮੀ, ਇੰਨੇ ਉਪਾਸ਼ਕ ਕਿ ਉਸ ਦੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦੇ। ਸਾਹਿਬ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਆਖਾ ਜੀਵਾ ਵਿਸਰੈ ਮਰੇ ਜਾਓ, ਹੇ ਸਤਿਗੁਰੂ ਜਦੋਂ ਤੱਕ ਮੈਂ ਤੇਰੇ ਨਾਮ ਨੂੰ ਆਖਦਾ, ਜਦੋਂ ਤੇਰੀ ਯਾਦ ਮੇਰੇ ਅੰਦਰ ਬਣੀ ਰਹਿੰਦੀ ਮੈਂ ਜਿਉਂਦਾ ਰਹਿੰਦਾ, ਔਰ ਜਦੋਂ ਮੈਂ ਤੈਨੂੰ ਵਿਸਰ ਜਾਂਦਾ ਅਸਲ ਵਿੱਚ ਉਦੋਂ ਮੌਤ ਹੋ ਜਾਂਦੀ ਮੇਰੀ, ਉਦੋਂ ਕੁਛ ਵੀ ਜੀਵਨ ਨਹੀਂ। ਔਰ ਜਦੋਂ ਉਸ ਵਕਤ ਦੁਬਾਰਾ ਫਿਰ ਆਰਤੀ ਹੋਣ ਲੱਗ ਪਈ, ਭਗਵਾਨ ਦਾ ਨਾਮ ਲੈਣਾ ਸ਼ੁਰੂ ਕੀਤਾ, ਭਗਵਾਨ ਨੇ ਆ ਕੇ ਦਰਸ਼ਨ ਦਿੱਤੇ ਤੇ ਸਾਧ ਸੰਗਤ ਜੀ ਉਹ ਜਿਹੜੇ ਮੁਰਦੇ ਹੋਏ ਸਨ ਦੁਬਾਰਾ ਉਹਨਾਂ ਵਿੱਚ ਉਹ ਫਿਰ ਜਾਨ ਆ ਗਈ। ਸਾਹਿਬ ਗੁਰਬਾਣੀ ਚ ਫਰਮਾਉਂਦੇ ਨੇ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਫੁਰਮਾਨ ਕਰਦੇ ਨੇ ਕਿ ਜਦੋਂ ਉਸ ਸਤਿਗੁਰੂ ਦੀ ਯਾਦ ਵਿਸਰ ਜਾਵੇ, ਜਦੋਂ ਉਸ ਸਤਿਗੁਰੂ ਦਾ ਪਿਆਰ ਇਨਸਾਨ ਦੇ ਨੇੜੇ ਨਾ ਰਵੇ, ਤੇ ਸਮਝ ਲਓ ਇਨਸਾਨ ਜਿਹੜਾ ਜੀਵਤ ਨਹੀਂ ਉਹ ਮੁਰਦੇ ਸਮਾਨ ਹੈ। ਸੋ ਦਸਵੇਂ ਪਾਤਸ਼ਾਹ ਜਿਵੇਂ ਕਹਿ ਰਹੇ ਨੇ ਕਿ ਜਦੋਂ ਤੱਕ ਉਸ ਸਤਿਗੁਰੂ ਦੀ ਯਾਦ ਹਿਰਦੇ ਵਿੱਚ ਹੈ, ਉਸ ਸਤਿਗੁਰੂ ਦਾ ਪਿਆਰ ਹੈ, ਤੇ ਸਤਿਗੁਰੂ ਜੀ ਨੇ ਇਹ ਸਾਰੇ ਲੋਕਾਂ ਨੂੰ ਇੱਕ ਪਾਸੇ ਛੱਡ ਕੇ, ਜਿਹੜੇ ਕਿ ਸਮਝਦੇ ਸੀ ਕਿ ਰੱਬ ਸਾਡਾ ਹੀ ਬੱਜਾ ਸਾਡਾ ਹੀ ਹੈ, ਦਸਵੇਂ ਪਾਤਸ਼ਾਹ ਨੇ ਤਾਂ ਹੀ ਕਿਹਾ ਕਿ ਸਾਚ ਕਹੋ ਸੁਨ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਵਾਰ ਫਿਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ, ਗਰੀਬ ਨਿਵਾਜ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦੇ ਨਾਲ ਅਜਿਹੇ ਸਿੱਖ ਜਿਨ੍ਹਾਂ ਦੇ ਉੱਤੇ ਕਿਰਪਾ, ਜਿਨ੍ਹਾਂ ਨੂੰ ਉਪਦੇਸ਼ ਦਿੱਤਾ ਸਤਿਗੁਰੂ ਨੇ। ਕਿਉਂਕਿ ਜਿਸ ਇਨਸਾਨ ਦੇ ਨਾਲ ਸਾਡਾ ਸਨੇਹ ਹੁੰਦਾ, ਪਿਆਰ ਹੁੰਦਾ, ਇਨਸਾਨ ਜਿਹੜਾ ਉਹਦੀ ਗੱਲ ਬੜੇ ਧਿਆਨ ਨਾਲ ਸੁਣਦਾ, ਬੜੇ ਗਹੁ ਦੇ ਨਾਲ ਸੁਣਦਾ ਹੈ। ਔਰ ਜਿਸ ਇਨਸਾਨ ਨਾਲ ਮਤਲਬ ਹੀ ਕੋਈ ਨਹੀਂ, ਉਹਦੀ ਗੱਲ ਵੀ ਜਿਹੜੀ ਉਹਦਾ ਕੋਈ ਮਤਲਬ ਨਹੀਂ, ਕੋਈ ਤੁਕ ਨਹੀਂ ਬਾਕੀ ਰਹਿੰਦਾ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਉਹ ਉਪਦੇਸ਼ ਦਿੱਤਾ ਜਿਹੜਾ ਕਿ ਗੁਰਬਾਣੀ ਵਿੱਚ ਫੁਰਮਾਨ ਹੈ, ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸਤਿਗੁਰੂ ਜੀ ਨੇ ਕਿਰਪਾ ਕਰਕੇ ਦੱਸਿਆ ਜਿਵੇਂ ਇੱਕ ਕਿਸਾਨ ਜਿਹੜਾ ਆਪਣੇ ਖੇਤਾਂ ਨੂੰ ਬੜੇ ਵਧੀਆ ਢੰਗ ਨਾਲ ਵਾਹੁੰਦਾ, ਉਸ ਵਾਹੀ ਹੋਈ ਜ਼ਮੀਨ ਦੇ ਵਿੱਚ ਬੀਜ ਬੀਜ ਕੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹਦੇ ਉੱਤੇ ਸੁਹਾਗਾ ਮਾਰਦਾ, ਫਿਰ ਉਸ ਤੋਂ ਬਾਅਦ ਹੋਰ ਅੱਗੇ ਦੀ ਸਾਰੀ ਕਿਰਿਆ ਕਰਕੇ ਭਾਵ ਉਸ ਫਸਲ ਨੂੰ ਉਗਾਉਂਦਾ ਹੈ। ਸਤਿਗੁਰੂ ਜੀ ਨੇ ਵੀ ਜਿਹੜਾ ਉਪਦੇਸ਼ ਦਿੱਤਾ, ਬੜੇ ਅਜਿਹੇ ਸਤਿਗੁਰੂ ਜੀ ਦੇ ਸਿੱਖ, ਇੱਕ ਸਿੱਖ ਦਾ ਨਾਂ ਹੁੰਦਾ ਬਾਬਾ ਸਿੰਹਾਂ ਜੀ, ਇਹ ਉਸ ਸਤਿਗੁਰੂ ਜੀ ਦੇ ਪ੍ਰੇਮੀ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਜਿਹੜੇ ਹੈ ਹੀ ਪ੍ਰੇਮ ਦੀ ਮੂਰਤ। ਅਜਿਹੇ ਸਤਿਗੁਰੂ ਜੀ ਦੇ ਨਾਲ ਪਿਆਰ ਕਰਨਾ ਜਿਹਦੇ ਬਾਰੇ ਗੁਰਬਾਣੀ ਚ ਲਿਖਿਆ, ਨੀਚੇ ਲੋਇਨ ਕਰ ਰਹੋ ਦੇ ਸਾਜਨ ਘਟ ਮਾਹ, ਸਭ ਰਸ ਖੇਲੋ ਪੀ ਅਸੋ ਕਿਸੀ ਲਿਖਾਵੋ ਨਾਹ। ਅਜਿਹਾ ਪਿਆਰ ਕਿ ਉਸ ਸਤਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ, ਜਦੋਂ ਹਿਰਦੇ ਚ ਵਸ ਗਿਆ ਉਹਨਾਂ ਨੇ ਪ੍ਰੇਮੀਆਂ ਨੇ ਫਿਰ ਆਪਣੇ ਨਿਗਾਹ ਆਪਣੇ ਨਜ਼ਰ ਨੂੰ ਨੀਵਾਂ ਪਾ ਲਿਆ ਕਿ ਬਸ ਹੋਰ ਕਿਸੇ ਨੂੰ ਨਹੀਂ ਵੇਖਣਾ। ਹੁਣ ਸਵਾਲ ਪੈਦਾ ਹੁੰਦਾ ਕਿ ਦੁਨੀਆਂ ਜਿਹੜੀ ਏ ਉਹਦੇ ਵਿੱਚ ਕੁਛ ਵੇਖਣ ਲਾਇਕ ਹੈ ਨਹੀਂ ਜੋ ਨਹੀਂ ਵੇਖਦੇ, ਕਿਉਂਕਿ ਗੁਰੂ ਸਵਾਰਿਓ ਜਿਨ੍ਹਾਂ ਦਾ ਮਿਲਾਪ ਉਸ ਵੱਡੀ ਤਾਕਤ ਦੇ ਨਾਲ ਹੋ ਜਾਏ, ਜਿਨ੍ਹਾਂ ਨੂੰ ਉਹ ਵਾਲਾ ਰਸ ਆ ਜਾਵੇ ਜਿਹੜੇ ਰਸ ਵਾਸਤੇ ਲੋਚਦੇ ਫਿਰਦੇ ਨੇ ਸਾਰੇ, ਜਿਹੜੇ ਰਸ ਵਾਸਤੇ ਦੇਵਤੇ ਜਿਹੜੇ ਨੇ ਉਹ ਪਰਮਾਤਮਾ ਅੱਗੇ ਰਜੋਈਆਂ ਕਰਦੇ ਨੇ, ਗਲ ਚ ਪੱਲੇ ਪਾ ਪਾ ਜਿਹੜੇ ਉਸ ਪਰਮਾਤਮਾ ਨੂੰ ਬੇਨਤੀਆਂ ਕਰਦੇ ਨੇ, ਪਰਮਾਤਮਾ ਸਾਨੂੰ ਮਨੁੱਖਾ ਦੇ ਦੇ, ਇਸ ਮਨੁੱਖਾ ਦੇ ਵਿੱਚ ਆ ਕੇ ਸੁਣਿਆ ਹੈ, ਦੇਹ ਵਿੱਚ ਆ ਕੇ ਤੈਨੂੰ ਵਸ ਵਿੱਚ ਕਰ ਲਈਦਾ। ਉਹ ਦੇਵਤੇ ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਇਹ ਦੇਹੀ ਅਜਿਹੀ ਹੈ ਜਿਹਦੇ ਵਿੱਚ ਆ ਕੇ ਉਸ ਸਤਿਗੁਰੂ ਨੂੰ ਯਾਦ ਕਰੀਦਾ, ਉਹਦਾ ਨਾਮ ਜਪੀਦਾ, ਉਹਦੀ ਸੇਵਾ ਕਰਕੇ ਉਹਨੂੰ ਵਸ ਵਿੱਚ ਕਰ ਲਈਦਾ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਤੇ ਅਜਿਹੀ ਕਿਰਪਾ ਕੀਤੀ ਸੀ, ਪ੍ਰੇਮੀ ਸਿੱਖ ਸੀ, ਕਿਉਂਕਿ ਜਦੋਂ ਸਿੱਖ ਨੂੰ ਸਿੱਖ ਵੇਖ ਕੇ ਖੁਸ਼ ਹੋਏਗਾ ਤੇ ਗੁਰੂ ਸਵਾਰੇ ਉਹ ਅਸਲ ਵਿੱਚ ਸਤਿਯੁਗ ਉਹੀ ਹੈ ਜਿਹੜਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਦੇ ਵਿੱਚ ਸਤਿਯੁਗ ਵਰਤਾਇਆ ਸੀ। ਉਹ ਕੀ ਸੀ? ਉੱਥੇ ਗੁਰੂ ਸਵਾਰੇ ਉਹ ਇਹ ਨਹੀਂ ਸੀ ਕਿ ਕੋਈ ਵਿਖਣ ਵਾਲੀ ਚੀਜ਼ ਸੀ ਜਿਹਨੂੰ ਕਲਯੁਗ ਕਿਹਾ ਜਾਂਦਾ, ਕੋਈ ਇਹ ਨਹੀਂ ਕਿ ਕਿਸੇ ਰਾਕਸ਼ਸ਼ ਦਾ ਨਾਮ ਕਲਯੁਗ ਹੈ, ਉਹਨੂੰ ਗੁਰੂ ਰਾਮ ਸਿੰਘ ਨੇ ਮਾਰ ਦਿੱਤਾ ਸੀ। ਅਸਲ ਵਿੱਚ ਜਿਹੜੇ ਉਹ ਰਾਕਸ਼ਸ਼ ਸੀ ਉਹ ਸਾਡੇ ਅੰਦਰ ਦੇ ਬੁਰੇ ਵਿਕਾਰ ਸੀ, ਉਹਨਾਂ ਵਿਕਾਰਾਂ ਨੂੰ ਜਦੋਂ ਗੁਰੂ ਰਾਮ ਸਿੰਘ ਨੇ ਦੂਰ ਕੱਢ ਦਿੱਤਾ, ਬਖਸ਼ਿਸ਼ ਕੀਤੀ ਤੇ ਵਾਕਈ ਸਤਿਯੁਗ ਆ ਗਿਆ ਸੀ। ਉਸ ਸਤਿਯੁਗ ਸਦਕਾ ਕੀ ਸੀ? ਸਿੱਖ ਸਿੱਖ ਨੂੰ ਵੇਖ ਕੇ ਖੁਸ਼ ਹੁੰਦਾ ਸੀ, ਇੱਕ ਦੂਸਰੇ ਨਾਲ ਪਿਆਰ ਸੀ। ਉਹਨਾਂ ਸਿੱਖਾਂ ਦੀ ਇਹ ਸੀ ਵਿਸ਼ੇਸ਼ਤਾ ਕਿ ਗੁਰੂ ਦੇ ਹੁਕਮ ਨੂੰ ਪਹਿਲ ਦੇਣੀ। ਉਹ ਲੋਕ ਸਤਿਗੁਰੂ ਜੀ ਦੇ ਉਸ ਉਪਦੇਸ਼ ਨੂੰ ਜਿਹੜਾ ਕਿ ਪਾਤਸ਼ਾਹ ਜੀ ਨੇ ਉਪਦੇਸ਼ ਕੀਤਾ, ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ
ਕਰਮ ਪਾਣੀ ਤਨ ਖੇਤ।
ਸਿੰਘ ਸੱਚੇ ਪਾਤਸ਼ਾਹੀ ਨੇ ਵੀ ਅਜਿਹਾ ਉਪਦੇਸ਼ ਦਿੱਤਾ ਸੀ ਕਿ ਗੁਰੂ ਦੇ ਸਿੱਖੋ, ਜਦੋਂ ਤੁਸੀਂ ਉਸ ਸਤਿਗੁਰੂ ਦੇ ਉਪਦੇਸ਼ ਨੂੰ ਮੰਨ ਕੇ ਚੱਲੋਗੇ ਤੇ ਫਿਰ ਜਿਹੜਾ ਅੰਦਰ ਪਿਆਰ ਉਤਪੰਨ ਹੋਏਗਾ ਉਸ ਸਤਿਗੁਰੂ ਜੀ ਦੀ ਕਿਰਪਾ। ਅਜਿਹਾ ਹੀ ਸਿੱਖ ਸੀ ਬਾਬਾ ਸਿੰਘਾਂ। ਇੱਕ ਵਾਰ ਅਜਿਹਾ ਉਹ ਸਮਾਂ ਸੀ ਜਦੋਂ ਕਿ ਕਾਲ ਪਿਆ ਹੋਇਆ ਸੀ, ਕਿਸੇ ਨੂੰ ਲੱਭਿਆ ਪ੍ਰਸ਼ਾਦਾ ਨਹੀਂ ਸੀ ਮਿਲਦਾ, ਰੋਟੀ ਨਹੀਂ ਸੀ ਮਿਲਦੀ, ਭੁੱਖੇ ਪਿਆਸੇ ਲੋਕ ਮਰ ਰਹੇ ਸੀ। ਇਹਨਾਂ ਦੇ ਜਦੋਂ ਨਗਰ ਦੇ ਕੋਲੋਂ ਕੁਛ ਸਿੱਖ ਲੰਘੇ ਜਿਹੜੇ ਕਿ ਸ੍ਰੀ ਭੈਣੀ ਸਾਹਿਬ ਆਉਣੇ ਸੀ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹੀ ਦੇ ਦਰਸ਼ਨ ਦੀਦਾਰਿਆਂ ਵਾਸਤੇ, ਉੱਥੋਂ ਲੰਘਦੇ ਪਏ ਸੀ। ਇਹ ਜਿਹੜਾ ਬਾਬਾ ਸਿੰਘਾਂ ਹੈ, ਗੁਰੂ ਕਾ ਪਿਆਰਾ ਸਿੱਖ, ਇਹਨੇ ਵੀ ਕੀ ਕੀਤਾ, ਘਰ ਵਿੱਚ ਬਾਜਰਾ ਜਾਂ ਥੋੜਾ ਹੋਰ ਕੋਈ ਸਮਾਨ ਪਿਆ ਸੀ, ਉਹਨੂੰ ਵੇਚ ਕੇ ਬੀਜ ਬੀਜਣ ਵਾਸਤੇ ਕਣਕ ਲਿਆਂਦੀ ਸੀ ਕਿ ਇਹ ਕਣਕ ਬੀਜਾਂਗਾ, ਉਸ ਤੋਂ ਬਾਅਦ ਇਹ ਉੱਗੇਗੀ ਤੇ ਇਸ ਤਰ੍ਹਾਂ ਮੇਰਾ ਜਿਹੜਾ ਇਹ ਕੰਮ ਕਾਲ ਚੱਲਦਾ ਰਹੇਗਾ, ਖਾਣ ਨੂੰ ਦਾਣੇ ਹੋ ਜਾਣਗੇ। ਹੁਣ ਜਦੋਂ ਵੇਖਿਆ ਕਿ ਗੁਰੂ ਕੇ ਸਿੱਖ ਆ ਰਹੇ ਨੇ, ਸਾਧ ਸੰਗਤ ਜੀ ਜਦੋਂ ਸਿੱਖ ਸਿੱਖ ਨਾਲ ਪਿਆਰ ਕਰਦਾ, ਉਹਨੂੰ ਛਕਾਉਂਦਾ ਤੇ ਕੀ ਹੁੰਦਾ, ਗੁਰੂ ਨਾਨਕ ਪਾਤਸ਼ਾਹ ਜਦੋਂ ਇਹਨਾਂ ਨੂੰ ਇਹਨਾਂ ਦੇ ਕੋਤਕਾਂ ਨੂੰ ਭਾਈ ਬਾਲੇ ਮਰਦਾਨੇ ਨੇ ਵੇਖਣਾ ਕਿ ਜੰਗਲ ਬੇਲੇ ਵਿੱਚ ਚਲੇ ਗਏ, ਭਾਵੇਂ ਸ਼ਹਿਰਾਂ ਵਿੱਚ ਚਲੇ ਗਏ, ਪਿੰਡਾਂ ਵਿੱਚ ਚਲੇ ਗਏ, ਪਰਬਤਾਂ ਤੇ ਚਲੇ ਗਏ, ਪੱਧਰੇ ਇਲਾਕੇ ਤੇ ਨੇ, ਕਿਤੇ ਵੀ ਨੇ, ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕੁਝ ਛਕਣਾ ਹੀ ਨਾ, ਬਸ ਉਸ ਪਾਤਸ਼ਾਹ ਦੇ ਇਨਾਮ ਦੇ ਆਧਾਰ ਵਿੱਚ ਰਹਿਣਾ। ਮਰਦਾਨਾ ਪੁੱਛਣ ਲੱਗਾ, ਪਾਤਸ਼ਾਹ ਉਹ ਤੇਰੇ ਨਾਲ ਬਣ ਨਹੀਂ ਆਉਣੀ, ਨਾ ਕੁਛ ਖਾਵੇ ਨਾ ਖਾਣ ਨੂੰ ਦੇਵੇ, ਕਿਵੇਂ ਬਣੇਗਾ, ਅਸੀਂ ਤੇ ਭੁੱਖੇ ਮਰ ਜਾਵਾਂਗੇ। ਇਹਨੇ ਪੁੱਛਿਆ ਵੀ ਇਹ ਦੱਸੋ, ਉਹ ਤੁਸੀਂ ਅਜਿਹਾ ਕੀ ਛਕ ਲਿਆ ਜਿਹਦੇ ਕਰਕੇ ਭੁੱਖ ਨਹੀਂ ਲੱਗਦੀ, ਬਖਸ਼ਿਸ਼ ਕਰਕੇ ਉਹ ਹੀ ਦੱਸ ਦਿਓ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕਰਕੇ ਦੱਸਿਆ ਕਿ ਜਿਹੜਾ ਇੱਕ ਸਿੱਖ ਦੂਸਰੇ ਸਿੱਖ ਨੂੰ ਪਿਆਰ ਦੇ ਨਾਲ ਛਕਾਉਂਦਾ ਨਾ, ਸੋ ਮੋਹੇ ਪ੍ਰਾਪਤ ਹੋਵਤ ਹੈ ਤੇ ਜਾਏ ਸ਼ੁਧਾ ਰਹੂ ਤਾਹ ਅਧਾਰੇ। ਜਦੋਂ ਸਿੱਖ ਸਿੱਖ ਨੂੰ ਪਿਆਰ ਨਾਲ ਛਕਾਉਂਦਾ, ਉਹ ਮੈਨੂੰ ਮਿਲਦਾ ਆ ਕੇ, ਤੇ ਜਦੋਂ ਜਿਹੜੀ ਚੀਜ਼ ਸਤਿਗੁਰੂ ਨੂੰ ਮਿਲੇ ਗੁਰੂ ਸਵਾਰੀ, ਉਹ ਗੁਰੂ ਨੂੰ ਭੁੱਖ ਕਿੱਥੇ ਲੱਗਦੀ ਹੈ। ਪਰ ਕੋਈ ਪ੍ਰੇਮੀ ਸਿੱਖ ਹੋਵੇ ਤਾਂ ਹੈ ਇਹ ਪਿਆਰ ਜਿਹੜਾ ਅਜੇ ਹੈ, ਅੰਦਰ ਸ਼ਰਧਾ ਹੋਵੇ ਕੁਛ ਵੀ ਹੋ ਸਕਦਾ। ਕਈ ਵਾਰ ਮੈਂ ਅਰਜ਼ ਕਰਦਾ ਹੁੰਦਾ, ਚੌਥੇ ਪਾਤਸ਼ਾਹ ਸ੍ਰੀ ਸਤਿਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਦੇ ਰੂਪ ਵਿੱਚ ਨੇ, ਮੈਂ ਪ੍ਰੇਮ ਦੀ ਗੱਲ ਕਰਨ ਲੱਗਾ ਕਿ ਗੁਰੂ ਜਿਹੜਾ ਦੂਰੋਂ ਵੀ ਭੋਗ ਲਾ ਲੈਂਦਾ। ਇਹਨਾਂ ਨੇ ਅੰਬ ਖਰੀਦੇ ਜਿਹੜੇ ਕਿ ਬੜੇ ਹੀ ਵਧੀਆ ਲੱਗੇ, ਮਨ ਵਿੱਚ ਆਇਆ ਇਹ ਮੇਰਾ ਸਾਹਿਬ ਛਕੂ, ਮੇਰੇ ਸਤਿਗੁਰਾਂ ਦੇ ਛਕਣ ਵਾਲੇ ਨੇ। ਉਸ ਵਕਤ ਜਦੋਂ ਇਹ ਅੰਬਾਂ ਨੂੰ ਲਿਆ, ਹੁਣ ਰਸਤਾ ਵੀ ਐਵੇਂ ਜਿਹਾ ਸੀ ਤੇ ਮੌਸਮ ਇਸ ਤਰ੍ਹਾਂ ਦਾ ਵੇਖਿਆ ਕਿ ਗਰਮੀ ਚ ਤੇ ਖਰਾਬ ਹੋ ਜਾਣੇ ਨੇ। ਉਸ ਅੰਬਾਂ ਨੂੰ ਜਦੋਂ ਲਿਆ ਤੇ ਹੱਥ ਉੱਤੇ ਰੱਖ ਕੇ ਫਿਰ ਸੋਚਦੇ ਨੇ, ਇਹ ਛਕਣ ਵਾਲੇ ਤੇ ਸਤਿਗੁਰਾਂ ਦੇ ਸਨ ਪਰ ਹੁਣ ਖਰਾਬ ਹੋ ਜਾਣੇ ਨੇ। ਫਿਰ ਕੀ ਕੀਤਾ, ਉਸ ਜਿਹੜਾ ਫਲ ਸੀ ਅੰਬ, ਉਹਨੂੰ ਫੜ ਕੇ ਤੇ ਉਸ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੇ ਮੂੰਹ ਵਿੱਚ ਜਦੋਂ ਉਹਨੂੰ ਅੰਬ ਨੂੰ ਪਾਇਆ ਤੇ ਕਿਹਾ, ਪਾਤਸ਼ਾਹ ਜੀ ਨੂੰ ਭੋਗ ਲਗਾਓ। ਸੋ ਉਹ ਭੋਗ ਸਤਿਗੁਰਾਂ ਨੂੰ ਲੱਗ ਵੀ ਗਿਆ ਸੀ। ਸਿੱਖ ਵੇਖਦੇ ਨੇ ਕਿ ਸਤਿਗੁਰੂ ਜੀ ਕੀ ਕੌਤਕ ਕਰ ਰਹੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸੰਗਤ ਵਿੱਚ ਬੈਠੇ ਹੋਏ ਅੰਬ ਨੂੰ ਚੂਪਦੇ ਪਏ ਸੀ, ਅੰਬ ਦੇ ਉਹ ਫਲ ਨੂੰ ਖਾ ਰਹੇ ਸੀ। ਹੁਣ ਸਿੱਖ ਸੇਵਕ ਬੜੇ ਹੈਰਾਨ, ਇਹ ਕੀ ਕੌਤਕ ਹੁੰਦਾ ਪਿਆ, ਤੇ ਜਦੋਂ ਪੁੱਛਿਆ ਗਿਆ ਤੇ ਸਤਿਗੁਰਾਂ ਨੇ ਕਿਹਾ, ਆ ਕੇ ਭਾਈ ਜੇਠਾ ਦੱਸੇਗਾ ਸਾਰੇ ਰਹੱਸ ਨੂੰ, ਇਹ ਕੀ ਗੱਲ ਹੈ। ਇਹ ਪ੍ਰੇਮ ਦੀ ਖੇਡ ਸੀ। ਜਦੋਂ ਭਾਈ ਜੇਠਾ ਜੀ ਆਏ, ਆ ਕੇ ਮੱਥਾ ਟੇਕਿਆ ਤੇ ਸਤਿਗੁਰੂ ਜੀ ਨੇ ਉਹ ਜਿਹੜੀ ਗੁਟਲੀ ਸੀ ਨਾ, ਕਵੀ ਸੰਤੋਖ ਸਿੰਘ ਜੀ ਦੀ ਲਿਖਤ ਮੁਤਾਬਕ ਉਹ ਗੁਟਲੀ ਫਿਰ ਜਦੋਂ ਗੁਰੂ ਜੀ ਨੇ ਭਾਈ ਜੇਠੇ ਨੂੰ ਫੜਾਈ ਕਿ ਇਹ ਫੜੋ, ਤੇ ਉਸ ਵਕਤ ਪਤਾ ਲੱਗ ਗਿਆ ਕਿ ਵਾਕਈ ਸਤਿਗੁਰਾਂ ਨੇ ਭੋਗ ਲਾ ਲਿਆ ਸੀ, ਇਹ ਪ੍ਰੇਮ ਦੀ ਗੱਲ ਹੈ। ਜਦੋਂ ਸਤਿਗੁਰੂ ਨਾਲ ਪਿਆਰ ਹੋਵੇ ਤੇ ਭਾਈ ਸਿੰਘਾਂ ਇਹਦੇ ਘਰ ਦੇ ਕੋਲੋਂ ਜਦੋਂ ਸਿੱਖ ਲੰਘਦੇ ਪਏ ਸੀ, ਭਾਵੇਂ ਘਰ ਗਰੀਬੀ ਹੈ, ਗੁਰੂ ਸਵਾਰਿਓ, ਇੱਕ ਹੁੰਦਾ ਇਨਸਾਨ ਜਿਹੜਾ ਉਹ ਪੈਸਾ ਨਾ ਹੋਵੇ, ਟਕਾ ਨਾ ਹੋਵੇ, ਉਧਰੋਂ ਗਰੀਬ ਹੈ, ਪਰ ਕੁਛ ਅਜਿਹੇ ਲੋਕ ਨੇ ਕੋਲ ਸਭ ਕੁਝ ਹੋਵੇ, ਦਿਲ ਦੇ ਗਰੀਬ ਨੇ ਉਹ ਲੋਕ। ਜਦੋਂ ਗੁਰੂ ਰਾਮ ਸਿੰਘ ਜੀ ਦੇ ਕੋਲ ਸਿੱਖ ਨੇ ਭਜਨ ਪੁੱਛਣਾ ਸੀ, ਉਹ ਕਹਿਣ ਲੱਗਾ, ਗਰੀਬ ਨਵਾਜ ਪਾਤਸ਼ਾਹ, ਪੱਲੇ ਕੁਛ ਨਹੀਂ ਹੈ, ਇੰਨੀ ਸੰਗਤ ਨੂੰ ਕੌਣ ਝੱਲੇਗਾ ਜਦੋਂ ਆਏਗੀ ਸਾਧ ਸੰਗਤ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਪ੍ਰੇਮ ਦੇ ਨਾਲ ਜਦੋਂ ਪਾਣੀ ਦਾ ਛੰਨਾ ਭਰ ਕੇ ਅੱਗੇ ਖਲੋ ਜਾਓਗੀ, ਉਹ ਵੀ ਬੜੀ ਵੱਡੀ ਗੱਲ ਹੈ, ਪ੍ਰੇਮ ਦੀ ਗੱਲ ਹੈ। ਸੋ ਇਹ ਭਾਈ ਜਿਹੜਾ ਬਾਬਾ ਸਿੰਘਾਂ ਹੈ, ਗੁਰੂ ਕੇ ਸਿੱਖ ਜਦੋਂ ਆਏ ਤੇ ਉਹਨਾਂ ਨੂੰ ਕਹਿਣ ਲੱਗਾ ਸਿੱਖ ਅੱਜ ਇੱਥੇ ਹੀ ਮੇਰੇ ਘਰ ਰਹਿਣ, ਮੇਰੇ ਤੇ ਕਿਰਪਾ ਕਰਨ, ਦਰਸ਼ਨ ਦੇਣ ਤੇ ਪ੍ਰਸ਼ਾਦਾ ਪਾਣੀ ਵੀ ਇੱਥੇ ਹੀ ਛਕਣ। ਕਿਉਂਕਿ ਸਾਧ ਸੰਗਤ ਜੀ, ਸਿੱਖ ਜਿਹੜਾ ਗੁਰੂ ਦਾ ਰੂਪ ਹੁੰਦਾ, ਔਰ ਜਿਹੜੇ ਸਤਿਗੁਰੂ ਦੇ ਸਿੱਖ ਉਸ ਸਤਿਗੁਰੂ ਨਾਲ ਪਿਆਰ ਕਰਦੇ ਨੇ, ਉਹਨਾਂ ਨੂੰ ਪਤਾ ਹਰ ਜਨ ਦੁਹੀ ਏਕੋ ਹੈ, ਬਿਬ ਵਿਚਾਰ ਕਛੋ ਨਾ ਹੈ, ਉਹਨਾਂ ਨੂੰ ਪਤਾ ਹਰੀ ਔਰ ਹਰੀ ਦਾ ਜਨ ਇੱਕ ਹੀ ਹੁੰਦਾ, ਤੇ ਜੈਸੀ ਸੇਵਾ ਸਤਿਗੁਰੂ ਦੀ ਹੋਣੀ ਚਾਹੀਦੀ ਹੈ, ਫਿਰ ਘਰ ਆਏ ਸਿੱਖ ਦੀ ਉਹ ਵੀ ਉਸੇ ਤਰ੍ਹਾਂ ਕਰਦੇ ਨੇ। ਉਹਨਾਂ ਸਿੱਖਾਂ ਨੂੰ ਫਿਰ ਜਿਹੜਾ ਦਾਣੇ ਉੱਥੇ ਫਸਲ ਵਿੱਚ ਬੀਜਣ ਵਾਸਤੇ ਰੱਖੇ ਸੀ, ਉਹ ਦਾਣਿਆਂ ਨੂੰ ਲਿਆ ਕੇ ਪੀਸਿਆ, ਉਹਦਾ ਆਟਾ ਤਿਆਰ ਕਰਕੇ ਉਹਨੂੰ ਗੁੰਨ ਕੇ ਤੇ ਫਿਰ ਪ੍ਰਸ਼ਾਦੇ ਤਿਆਰ ਕਰਕੇ ਛਕਾ ਦਿੱਤੇ ਸਾਰੀ ਸਾਧ ਸੰਗਤ ਨੂੰ। ਸਾਧ ਸੰਗਤ ਨੇ ਪ੍ਰਸ਼ਾਦੇ ਛਕੇ, ਤ੍ਰਿਪਤ ਜਦੋਂ ਹੋ ਗਏ, ਉਸ ਤੋਂ ਬਾਅਦ ਜਦੋਂ ਸਵੇਰੇ ਤੁਰਨ ਲੱਗੇ ਤੇ ਕਿਸੇ ਨਾ ਕਿਸੇ ਢੰਗ ਨਾਲ ਪਤਾ ਲੱਗ ਗਿਆ ਕਿ ਕੈਸਾ ਸਿਦਕੀ ਸਿੱਖ ਹੈ। ਇਹ ਤੇ ਜਾ ਰਿਹਾ ਸੀ ਬੀਜ ਬੀਜਣ, ਪਰ ਇਹਨੇ ਇਹ ਸਾਰੇ ਦਾਣੇ ਪੀ ਕੇ ਸਾਨੂੰ ਛਕਾ ਦਿੱਤੇ। ਜਦੋਂ ਸ੍ਰੀ ਭੈਣੀ ਸਾਹਿਬ ਪਹੁੰਚੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਪ੍ਰੇਮੀਆਂ ਨੂੰ ਜਾਣਦਾ, ਉਹ ਜਾਣਦਾ ਹਰ ਇੱਕ ਦੇ ਦਿਲ ਦੀ ਗੱਲ, ਉਹ ਹਰ ਇੱਕ ਦੀ ਰਮਜ ਨੂੰ ਪਛਾਣ ਲੈਂਦਾ। ਜੇ ਇਨਸਾਨ ਕਵੇ ਕਿ ਉਹਦੀ ਦਰਗਾਹ ਦੇ ਵਿੱਚ ਉੱਚਿਆਂ ਦੀ ਆਵਾਜ਼ਾਂ ਜਾਂਦੀਆਂ, ਜੇ ਇਨਸਾਨ ਕਵੇ ਕਿ ਉਹ ਵੱਡਿਆਂ ਦੀ ਸੁਣਦਾ, ਗਰੀਬ ਨਵਾਜ ਨਹੀਂ, ਉਹਨੂੰ ਅਮੀਰ ਨਵਾਜ ਕਰਕੇ ਜਾਣਿਆ ਜਾਣਾ ਸੀ। ਕਿਹੜਾ ਗਰੀਬ ਨਵਾਜ? ਉਸ ਵਕਤ ਤੇ ਨਾਮ ਨਾ ਹੁੰਦਾ, ਉਹ ਗਰੀਬ ਨਵਾਜ ਹੈ। ਤੇ ਫਿਰ ਉਹ ਨਿੱਕੀ ਤੋਂ ਨਿੱਕੀ ਆਵਾਜ਼, ਹਲੀਮੀ ਵਾਲੀ ਆਵਾਜ਼ ਜਿਹੜੀ ਸਭ ਸੁਣਦਾ, ਹਾਥੀ ਕੀ ਚਿੰਗਾਰ ਪਲ ਪਛ ਹੈ ਪਹੁੰਚਤ ਤਾਹੇ, ਚੀਟੀ ਕੀ ਪੁਕਾਰ ਪਹਿਲੇ ਸੁਨੀਅਤ ਹੈ, ਉਹ ਸਤਿਗੁਰੂ ਜੀ ਦੀ ਐਸੀ ਕਿਰਪਾ। ਜਦੋਂ ਜਾਣਦੇ ਸੀ ਸਤਿਗੁਰੂ ਹਰੀ ਸਿੰਘ, ਤੇ ਸਿੱਖਾਂ ਨੂੰ ਪੁੱਛਿਆ, ਭਾਈ ਰਾਤ ਕਿੱਥੇ ਕੱਟ ਕੇ ਆਏ ਹੋ? ਸਿੱਖਾਂ ਨੇ ਦੱਸਿਆ ਕਿ ਰਸਤੇ ਵਿੱਚ ਨਗਰ ਇੱਕ ਆਇਆ, ਉਹਦੇ ਵਿੱਚ ਬਾਬਾ ਸ਼ੀਹਾਂ ਰਹਿੰਦਾ, ਉਹਦੇ ਘਰ ਰਾਤ ਰਹੇ ਹਾਂ। ਔਰ ਉਸ ਤੋਂ ਬਾਅਦ ਇਹਨਾਂ ਸਿੱਖਾਂ ਨੇ ਸਾਰੀ ਉਹ ਵਿਥਿਆ, ਸਾਰੀ ਹਾਲਤ ਦੱਸੀ ਕਿ ਉਹ ਕੈਸਾ ਸਿਦਕੀ ਸਿੱਖ ਹੈ। ਉਹਨੇ ਜਿਹੜੇ ਦਾਣੇ ਬੀਜ ਬੀਜਣ ਵਾਸਤੇ ਪਾਏ ਹੋਏ ਸੀ, ਉਹਨੇ ਕੀਤਾ ਕਿ ਉਹ ਪੀ ਕੇ ਆਟਾ ਬਣਾ ਕੇ ਉਹਦਾ ਪ੍ਰਸ਼ਾਦਾ ਪਾਣੀ ਸਾਨੂੰ ਛਕਾ ਦਿੱਤਾ, ਤੇ ਸਤਿਗੁਰੂ ਜੀ ਹੁਣ ਇਹ ਨਹੀਂ ਸਮਝ ਆਉਂਦੀ ਉਹ ਕੀ ਬੀਜ ਬੀਜੇਗਾ, ਕੀ ਦਾਣੇ ਹੋਣਗੇ ਤੇ ਕੀ ਉਹਦੇ ਬੱਚੇ ਛਕਣਗੇ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ। ਉਹ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜਿਹੜੇ ਕਿ ਪ੍ਰੇਮੀਆਂ ਨੂੰ ਜਾਣਦੇ ਨੇ। ਗੁਰੂ ਸਵਾਰਿਓ ਪ੍ਰੇਮੀ ਹੋਵੇ ਸੀ, ਕੋਈ ਪਿਆਰ ਕਰਨ ਵਾਲਾ ਹੋਵੇ ਸਹੀ, ਜਿਵੇਂ ਭਗਵਾਨ ਕ੍ਰਿਸ਼ਨ ਅਰਜਨ ਨੂੰ ਕਹਿ ਰਹੇ ਨੇ, ਹੇ ਅਰਜਨ ਮੈਂ ਸਦਾ ਹੀ ਆਪਣੀ ਬਾਹਾਂ ਇੱਦਾਂ ਕਰਕੇ ਖੜੀ ਹਾਂ, ਜਿਹੜਾ ਭਗਤ ਹੈ ਆ ਕੇ ਮੇਰੀ ਛਾਤੀ ਨਾਲ ਲੱਗ ਜਾਵੇ। ਸਤਿਗੁਰੂ ਸਦਾ ਹੀ ਤਿਆਰ ਹੈ, ਜੋ ਸ਼ਰਣੇ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ ਹੈ, ਸਤਿਗੁਰੂ ਦਾ ਬਿਰਧ ਹੈ, ਉਹਦਾ ਸੁਭਾਅ ਹੈ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ। ਭਗਵਾਨ ਕ੍ਰਿਸ਼ਨ ਵੀ ਕਹਿ ਰਹੇ ਨੇ ਕਿ ਮੈਂ ਸਦਾ ਹੀ ਤਿਆਰ ਹਾਂ ਕਿ ਜੀਵ ਆਵੇ ਔਰ ਮੇਰੇ ਵਿੱਚ ਸਮਾ ਜਾਏ, ਮੇਰੇ ਨਾਲ ਲੱਗ ਜਾਏ, ਉਹ ਸਦਾ ਤਿਆਰ ਨੇ। ਅਸਲ ਵਿੱਚ ਰੋਲਾ ਇਹ ਚੀਜ਼ ਦਾ, ਇਹ ਇਨਸਾਨ ਹੈ, ਬੰਦਾ ਹੀ ਤਿਆਰ ਹੋ ਕੇ ਰਾਜੀ ਨਹੀਂ, ਇਹਦਾ ਹੀ ਮਨ ਨਹੀਂ ਬਣਦਾ, ਇਹਦਾ ਮਨ ਜਿਹੜਾ ਕਈ ਪਾਸੇ ਡੋਲਦਾ ਫਿਰਦਾ, ਇਨਸਾਨ ਜੋ ਹੋਇਆ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਕੇ ਇਸ ਇਨਸਾਨ ਨੂੰ ਜਦੋਂ ਸਮਝਾ ਦਿੰਦੇ ਨੇ, ਕਿਰਪਾ ਕਰਦੇ ਨੇ, ਤੇ ਫਿਰ ਇਹ ਵੀ ਉਸ ਬਾਬੇ ਸ਼ੀਹੇ ਵਰਗਾ ਭਗਤ ਬਣ ਜਾਂਦਾ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਹੋ ਸਿੱਖੋ ਜਦੋਂ ਹੁਣ ਵਾਪਸ ਜਾਓਗੇ ਤੇ ਉਹੀ ਉਹਦੇ ਨਗਰ ਵੱਲ ਜਾ ਕੇ ਉਹਦੇ ਘਰ ਜਾ ਕੇ ਕਹਿਓ, ਸਤਿਗੁਰੂ ਨੇ ਕਹਿ ਦਿੱਤਾ ਜਿਹੜਾ ਬੀਜ ਤੂੰ ਬੀਜਣ ਚੱਲਿਆ ਸੀ ਉਹ ਬੀਜਿਆ ਗਿਆ, ਜਾ ਕੇ ਉੱਥੇ ਸੁਹਾਗਾ ਮਾਰ ਕੇ ਤੇ ਆਪਣੇ ਘਰੇ ਆ ਜਾ, ਬਸ ਬੀਜ ਜੰਮਿਆ, ਤੇਰਾ ਜੰਮ ਜਾਏਗਾ, ਬੀਜਿਆ ਗਿਆ। ਸਾਧ ਸੰਗਤ ਜੀ ਉਹ ਸਿਦਕੀ ਲੋਕ ਸਨ, ਸਿਦਕੀ ਸਿੱਖ ਸਨ, ਨਹੀਂ ਤੇ ਆਮ ਤੇ ਇਹਨੂੰ ਕਮਲ ਹੀ ਦੱਸ ਛੱਡਦੇ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਬਚਨ ਕੀਤਾ ਕਿ ਇਸ ਗੰਦੇ ਪਾਣੀ ਦੇ ਵਿੱਚੋਂ ਕਟੋਰਾ ਕੱਢੋ, ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ ਇਹ ਦਰਖਤ ਦੇ ਉੱਤੋਂ ਮਠਿਆਈ ਝਾੜੋ, ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ ਨੇ ਬਾਹਰ ਸਵੇਰ ਹੈ, ਗੁਰੂ ਨਾਨਕ ਪਾਤਸ਼ਾਹ ਬਚਨ ਕੀਤਾ ਹੈ ਮਰੀ ਹੋਈ ਚੂਹੀ ਬਾਹਰ ਕੱਢੋ, ਪੁੱਤਰ ਨਹੀਂ ਸੀ ਉੱਠੇ, ਉਹਨਾਂ ਨੇ ਕਿਹਾ ਸੀ ਉਹ ਦਾਸ ਤੇ ਹੈ ਨੇ। ਸਾਧ ਸੰਗਤ ਜੀ ਗੁਰੂ ਬਚਨ ਕਰੇ ਔਰ ਧੰਨ ਭਾਗ ਉਹ ਸਿੱਖ ਦੇ ਜਿਹੜਾ ਮੰਨ ਲਵੇ, ਬੜੇ ਸੁੱਖ ਨੇ ਮੰਨਣ ਦੇ। ਉਸ ਬਾਬੇ ਸ਼ੀਹੇ ਨੇ ਸਤਿਗੁਰੂ ਹਰੀ ਸਿੰਘ ਜੀ ਦਾ ਨਾਮ ਲਿਆ ਔਰ ਜਾ ਕੇ ਉੱਥੇ ਹਲ ਫੇਰੀ ਪਈ ਸੀ, ਉਸ ਤੋਂ ਬਾਅਦ ਜਦੋਂ ਸੁਹਾਗਾ ਮਾਰਿਆ ਲੋਕੀ ਕਹਿਣ ਲੱਗੇ ਕੁੱਕਾ ਕਮਲਾ ਹੋ ਗਿਆ, ਸ਼ੁਦਾਈ ਹੋ ਗਿਆ, ਬੀ ਪਾਇਆ ਨੀ ਤੇ ਕਹਿੰਦਾ ਉੱਗੇਗਾ, ਬੀ ਪਾਇਆ ਨੀ ਤੇ ਕਹਿੰਦਾ ਉੱਗ ਜਾਏਗਾ। ਲੋਕਾਂ ਨੂੰ ਕੀ ਪਤਾ ਸੀ? ਕਿਉਂਕਿ ਉਹ ਲੋਕ ਨੇ ਜਿਨ੍ਹਾਂ ਨੇ ਸਤਿਗੁਰਾਂ ਨਾਲ ਪਿਆਰ ਕੀਤਾ, ਇਹਨਾਂ ਨੇ ਉਸ ਸਤਿਗੁਰੂ ਨਾਲ ਨੇਵ ਲਾ ਲਿਆ ਜਿਹੜਾ ਬੇਪਰਵਾਹ ਹੈ, ਜਿਹੜਾ ਸਭ ਤੋਂ ਵੱਡਾ ਹੈ। ਔਰ ਗੁਰੂ ਸਵਾਰਿਓ ਜਿਹੜਾ ਬੇਪਰਵਾਹ ਹੈ, ਵੀ ਉਹ ਪੁੱਛਣਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਉਹ ਜਦੋਂ ਦਾਤ ਦਿੰਦਾ ਪੁੱਛਦਾ ਨੀ ਕਿਸੇ ਨੂੰ, ਹਾਂ ਭਾਈ ਉਹਨੂੰ ਦੇਵਾਂ ਕਿ ਨਾ ਦੇਵਾਂ। ਉਹ ਜਿਹਨੂੰ ਦੇਣੀ ਹੋਵੇ ਦਾਤ, ਉਹ ਕਿਸੇ ਦੀ ਸਲਾਹ ਨੀ ਲੈਂਦਾ, ਬਸ ਕਿਰਪਾ ਕਰ ਦਿੰਦਾ। ਜਦੋਂ ਇਸ ਬਾਬੇ ਸ਼ੀਹੇ ਨੂੰ ਲੋਕ ਕਹਿੰਦੇ ਨੇ ਉਹ ਸ਼ੁਦਾਈ ਏ ਕੁੱਕਾ ਕਮਲਾ ਹੋ ਗਿਆ, ਤੇ ਫਿਰ ਉਸ ਵਕਤ ਕਹਿਣ ਲੱਗੇ ਨੇਹੋ ਲਾ ਲਿਆ ਬੇਪਰਵਾਹ ਦੇ ਨਾਲ ਉਸ ਦਿਨ ਦੁਨੀ ਦੇ ਸ਼ਾਦੇ ਲੋਕੋ, ਜਿਹਦੇ ਨਾਲ ਮੈਂ ਨੇਹ ਲਾਇਆ, ਜਿਹਦੇ ਨਾਲ ਪਿਆਰ ਲਾਇਆ, ਉਹਦੀ ਕਿਰਪਾ ਦੇ ਨਾਲ ਇੱਥੇ ਫਸਲ ਜੰਮੇਗੀ, ਸਭ ਕੁਛ ਹੋਏਗਾ। ਤੇ ਉਸ ਵਕਤ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ, ਬਸ ਸੁਹਾਗਾ ਮਾਰ ਕੇ ਬਾਬਾ ਤੁਰ ਗਿਆ ਘਰ। ਉਹ ਫਸਲ ਵੀ ਹੋਈ, ਸਭ ਕੁਛ ਹੋਇਆ। ਸਾਧ ਸੰਗਤ ਜੀ, ਜਿਹੜਾ ਉਸ ਸਤਿਗੁਰੂ ਨਾਲ ਪਿਆਰ ਕਰਨੇ, ਅਜਿਹੀ ਕਿਰਪਾ ਹੋ ਜਾਂਦੀ ਕਿ ਸਤਿਗੁਰੂ ਫਿਰ ਬਚਨ ਕਰਨ ਤੇ ਸਿੱਖ ਜਦੋਂ ਮੰਨ ਲਵੇ, ਤੇ ਗਰੀਬ ਨਵਾਜ ਕਹਿੰਦੇ ਨੇ ਅਜਿਹਾ ਜਿਹੜਾ ਪ੍ਰੇਮੀ ਸਿੱਖ ਹੈ, ਜਿਹੜਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਮਿਕ ਹੋਇਆ ਹੁੰਦਾ, ਗੁਰੂ ਨਾਲ ਪਿਆਰ ਕਰਦਾ, ਗੁਰੂ ਫਿਰ ਉਹਨਾਂ ਤੋਂ ਦੂਰ ਨਹੀਂ। ਉਹ ਲੋਕ ਫਿਰ ਸਤਿਗੁਰੂ ਨਾਲ ਅਜਿਹਾ ਪਿਆਰ ਪਾਉਂਦੇ ਨੇ। ਇੱਕ ਵਾਰ ਇੱਕ ਮੁਸਲਮਾਨ ਜਿਹਦਾ ਨਾਮ ਆਇਆ ਜੀਵਨ ਮੁੱਲਾ, ਜੀਵਨ ਇਹਦਾ ਨਾਮ ਹੈ ਤੇ ਮੁਸਲਮਾਨ ਹੈ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦਿੰਦੇ ਪਏ ਸੀ। ਇਹ ਜਦੋਂ ਪਹੁੰਚਿਆ, ਦੂਰੋਂ ਵੇਖਦਾ ਤੇ ਆਪਣੇ ਮਨ ਨਾਲ ਵਿਚਾਰਾਂ ਕਰਦਾ, ਉਹ ਇਹ ਮੂਰਤ ਨੂੰ ਲੋਕ ਕਹਿੰਦੇ ਨੇ ਨਾਨਕ ਹੈ, ਇਹ ਅੱਲਾ ਹੈ, ਆਪ ਉਸ ਰਸੂਲ ਨਬੀ ਦਾ ਰੂਪ ਹੈ, ਪਰ ਮੈਂ ਕੀ ਕਰਾਂ, ਮੈਨੂੰ ਨੇੜੇ ਨਹੀਂ ਕੋਈ ਜਾਣ ਦਿੰਦਾ, ਮੈਨੂੰ ਕਹਿੰਦੇ ਨੇ ਅਪਵਿੱਤਰ ਹੈ, ਨੇੜੇ ਨਹੀਂ ਜਾ ਸਕਦਾ ਉਸ ਅਕਾਲ ਪੁਰਖ ਸਤਿਗੁਰੂ ਦੇ। ਗੁਰੂ ਸਵਾਰੇ ਉਹ ਅੰਦਰ ਜਿਹੜੀ ਸ਼ਰਧਾ ਸੀ, ਅੰਦਰ ਪਿਆਰ ਸੀ, ਇਹ ਸੋਚਦਾ ਹੋਇਆ ਇੰਨੇ ਨੂੰ ਘਰ ਦੇ ਵਿਹਾਰ ਸੀ ਕੁਛ ਵਾਪਸ ਆ ਗਿਆ। ਔਰ ਕੀ ਹੋਇਆ, ਆ ਕੇ ਆਪਣੇ ਡੰਗਰਾਂ ਵਾਸਤੇ ਘਾਹ ਆਦਿਕ ਖੋਤਣ ਲੱਗ ਪਿਆ। ਉੱਥੇ ਜਦੋਂ ਬੈਠਾ ਹੋਇਆ ਤੇ ਮਨ ਦੇ ਵਿੱਚ ਵਿਚਾਰ ਇਹੀ ਆਉਂਦੀ ਵੀ ਮੈਂ ਕਦੋਂ ਉਹਦੇ ਦਰਸ਼ਨ ਕਰ ਲੈਂਦਾ ਤੇ ਬੜਾ ਵਧੀਆ ਸੀ, ਉਸ ਸਤਿਗੁਰੂ ਦਾ ਦਰਸ਼ ਹੋ ਜਾਂਦਾ। ਜਿਹੜਾ ਸਤਿਗੁਰੂ ਜਾਣੀ ਜਾਣੇ, ਜਿਹਦੇ ਨਾਲ ਪਿਆਰ ਸਿੱਖ ਕਰ ਲਵੇ ਤੇ ਉਹ ਗੁਰੂ ਜਿਹੜਾ ਪਿੱਛੇ ਨਹੀਂ ਰਹਿੰਦਾ, ਉਹ ਸਭ ਤੋਂ ਜ਼ਿਆਦਾ ਵਿਆਕੁਲ ਹੁੰਦਾ। ਅਖੀਰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਧਰੋਂ ਆ ਰਹੇ ਨੇ ਸਿੱਖਾਂ ਦੇ ਨਾਲ, ਉਸ ਵਕਤ ਆ ਕੇ ਸਾਹਮਣੇ ਉਹ ਜੀਵਨ ਮੁੱਲਾ ਬੈਠਾ ਹੋਇਆ, ਉਹਦੇ ਕੋਲ ਆ ਕੇ ਜਦੋਂ ਖੜ ਗਏ ਸਤਿਗੁਰੂ ਜੀ, ਤੇ ਉਹਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, ਉਹ ਬਾਬਾ ਵੇਖ ਲੈ, ਉੱਤੇ ਮੂੰਹ ਕਰਕੇ ਦਰਸ਼ਨ ਕਰ ਲੈ। ਇਹ ਸਤਿਗੁਰੂ ਜੀ ਦੀ ਕਿਰਪਾ ਹੋਈ, ਉਹਨੂੰ ਦਰਸ਼ਨ ਹੋ ਗਏ। ਜਿਨ੍ਹਾਂ ਲੋਕਾਂ ਨੇ ਉਸ ਸਤਿਗੁਰੂ ਨੂੰ ਆਪਣੇ ਯਾਰ ਨੂੰ ਮਨਾ ਲਿਆ, ਤੇ ਫਿਰ ਅਜਿਹੀ ਕਿਰਪਾ ਹੁੰਦੀ ਉਹਨਾਂ ਦੇ ਉੱਤੇ। ਉਹਦਾ ਰੱਬ ਨੀ ਰੁਸਦਾ ਸੋ ਰੱਬ ਦੀ, ਜਿਹਨੂੰ ਯਾਰ ਮਨਾਵਣ ਦਾ ਚੰਨ ਹੋਵੇ। ਜਿਹਨੂੰ ਚੱਜ ਆ ਜਾਵੇ, ਔਰ ਇਹਦਾ ਚੱਜ ਦਸਵੇਂ ਪਾਤਸ਼ਾਹ ਦੱਸ ਚੁੱਕੇ ਨੇ। ਉਹ ਕਹਿੰਦੇ ਨੇ, ਸੱਚ ਕਹੋ ਸੁਨ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਉਸ ਸਤਿਗੁਰੂ ਨਾਲ ਪਿਆਰ ਕਰੋ, ਔਰ ਇਹੀ ਉਹਨੂੰ ਮਨਾਉਣ ਦਾ ਚੱਜ ਹੈ। ਔਰ ਸਾਧ ਸੰਗਤ ਜੀ, ਜਿਹੜੀ ਧਾਰਨਾ ਮੈਂ ਸ਼ੁਰੂਆਤ ਉੱਤੇ ਪੜ੍ਹੀ ਸੀ, ਉਹੀ ਪੜ੍ਹ ਕੇ ਖਿਮਾ ਦੇ ਜਾ ਚੁੱਕਾ। ਸੱਚ ਕਹੋ ਸੁਨ ਲੈ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। Oh, ਵਿਚਾਰਿਓ ਦਸਵੇਂ ਪਾਤਸ਼ਾਹੀ ਦੇ ਇਸ ਕਥਨ ਮੁਤਾਬਕ ਕਿ ਜਦੋਂ ਜਿਨ੍ਹਾਂ ਲੋਕਾਂ ਨੇ ਉਸ ਸਤਿਗੁਰੂ ਨੂੰ ਪਿਆਰ ਕੀਤਾ, ਇਹ ਵਾਲਾ ਚੱਜ ਜਿਨ੍ਹਾਂ ਨੂੰ ਆ ਗਿਆ ਤੇ ਉਸ ਸਤਿਗੁਰੂ ਨੇ ਫਿਰ ਕਿਰਪਾ ਬਖਸ਼ਿਸ਼ ਕਰਕੇ ਉਹਨਾਂ ਲੋਕਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਸੋ ਸਤਿਗੁਰੂ ਕੋਲੋਂ ਇਹੀ ਮੰਗ ਮੰਗੀਏ ਕਿ ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਵੀ ਚੱਜ ਆ ਜਾਵੇ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਦਾਤ ਦਿਓ ਪਿਆਰ ਦੀ, ਜਿਨ੍ਹਾਂ ਦੇ ਕਰਕੇ ਤੂੰ ਸਾਡੇ ਕੋਲ ਹੋਵੇਂ, ਅਸੀਂ ਵੀ ਤੇਰੇ ਨਜ਼ਦੀਕ ਹੋਈਏ। ਸੋ ਸਭ ਉਸ ਸਤਿਗੁਰੂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਇੰਨੀਆਂ ਹੀ ਅਰਜ਼ਾਂ ਕਰਦਾ ਸਾਧ ਸੰਗਤ ਜੀ, ਮੈਂ ਖਿਮਾ ਦਾ ਜਾ ਚੁੱਕਾ, ਸਤਿ ਸ੍ਰੀ ਅਕਾਲ। ਇਹ ਦੋ ਲੜਕੀਆਂ ਆਪ ਜੀ ਦੇ ਸਾਹਮਣੇ ਕਵਿਤਾ ਸੁਣਾਉਣਗੀਆਂ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪਣੀ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ,
ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ,
ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਾਧ ਸੰਗਤ ਜੀ, ਸਾਨੂੰ ਹਰ ਮਹੀਨੇ ਦੀ 4 ਤਰੀਕ ਨੂੰ ਮਾਤਾ ਜੀ ਦੀ ਯਾਦ ਆਉਂਦੀ ਹੈ। ਮੈਂ 4 ਅਪ੍ਰੈਲ ਨਾਲ ਕੁਝ ਗੱਲਾਂ ਕਰਨ ਲੱਗੀ ਹਾਂ, ਆਓ ਕਵਿਤਾ ਵਿੱਚ ਸਰਵਣ ਕਰੀਏ।
4 ਅਪ੍ਰੈਲ ਕਤੋਂ ਆਈ ਸੀ ਨਖੱਤੀਏ, 4 ਅਪ੍ਰੈਲ ਕਤੋਂ ਆਈ ਸੀ ਨਖੱਤੀ।